ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਰਸਨਾ ਹਰ ਸਾਧ ਲੱਗੇ ਸਹਿਜ ਸੁਭਾਏ ਮਨ ਤ੍ਰਿਪਤਿਆ ਹਰ ਨਾਮ ਧਿਆਏ ਰਸਨਾ ਹਰ ਸਾਧ ਲੱਗੇ ਸਹਿਜ ਸੁਭਾਏ ਮਨ ਤ੍ਰਿਪਤਿਆ ਹਰ ਨਾਮ ਧਿਆਏ ਸਦਾ ਸੁਖ ਸਾਚਾ ਸ਼ਬਦ ਵਿਚਾਰੇ ਆਪਣੇ ਸਤਿਗੁਰ ਵਿਟਹ ਸਦਾ ਬਲਿਹਾਰੇ ਰਹਾਉ ਅਖੀ ਸੰਤੋਖੀਆਂ ਏਕ ਲਿਵ ਲਾਏ ਮਨ ਸੰਤੋਖਿਆ ਦੂਜਾ ਭਾਉ ਗਵਾਏ ਦੇਹ ਸਰੀਰ ਸੁਖ ਹੋਵੇ ਸ਼ਬਦ ਹਰ ਨਾਏ ਨਾਮ ਪਰਮਲ ਹਿਰਦਾ ਰਹਿਆ ਸਮਾਏ ਨਾਨਕ ਮਸਤਕ ਜਿਸ ਵਡ ਭਾਗ ਗੁਰ ਕੀ ਬਾਣੀ ਸਹਿਜ ਬੈਰਾਗ ਨਾਨਕ ਮਸਤਕ ਜਿਸ ਵਡ ਭਾਗ ਗੁਰ ਕੀ ਬਾਣੀ ਸਹਿਜ ਬੈਰਾਗ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਸਮੂਹ ਗੁਰਮੁਖ ਮਾਈ ਭਾਈ ਨੇਮੀ ਪ੍ਰੇਮੀ ਸੱਜਣ ਦੂਰੋਂ ਨੇੜਿਓਂ ਚੱਲ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਬਹੁਤ ਹੀ ਸ਼ਰਧਾ ਭਾਵਨਾ ਆਦਿਵ ਸਤਿਕਾਰ ਦੇ ਨਾਲ ਇਸ ਪਾਵਨ ਪਵਿੱਤਰ ਅਸਥਾਨਾਂ 'ਤੇ ਇਕੱਤਰ ਹੋਏ ਹੋ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਜਿੱਥੇ ਆਪ ਜੀ ਨੇ ਸੁੰਦਰ ਦਰਸ਼ਨ ਦੀਦਾਰ ਪ੍ਰਾਪਤ ਕੀਤੇ ਹਨ ਬੜਭਾਗੀ ਗੁਰਸਿੱਖਾਂ ਉਸ ਅੰਮ੍ਰਿਤ ਸਰੋਵਰ ਦੇ ਅੰਦਰ ਇਸ਼ਨਾਨ ਵੀ ਪ੍ਰਾਪਤ ਕੀਤੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸੁੰਦਰ ਦਰਸ਼ਨ ਬਖਸ਼ੇ, ਸਮੁੱਚੀ ਮਾਨਵਤਾ ਦੀ ਕਲਿਆਣ ਵਾਸਤੇ ਸੁੰਦਰ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਸਾਨੂੰ ਬਖਸ਼ਿਸ਼ ਕੀਤੀ ਹੈ। ਅਸਥਾਨਾਂ ਦੀ ਨਿਤ ਮਰਿਆਦਾ ਦੇ ਮੁਤਾਬਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਆਪ ਜੀ ਗੁਰਮੁਖ ਸੰਗਤਾਂ ਨੇਤਾ ਪ੍ਰਤੀ ਪਿਆਰ ਸਤਿਕਾਰ ਦੇ ਨਾਲ ਕਥਾ ਸਰਵਣ ਕਰਦੇ ਹੋ। ਅੱਜ ਦਾ ਇਹ ਪਰਮ ਪਵਿੱਤਰ ਜੋ ਉਪਦੇਸ਼ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਇਹ ਤੀਸਰੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ, ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਆਓ ਆਪਾਂ ਕੁਝ ਕੁ ਸਮੇਂ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਕਰੀਏ ਇਕਾਗਰ ਸਤਿਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨ ਕਵਲਾਂ ਦਾ ਧਿਆਨ ਰੱਖ ਕਰਕੇ ਪਿਆਰ ਸਤਿਕਾਰ ਦੇ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ।
ਵਡਹੰਸ ਰਾਗ ਦਾ ਨਾਮ ਹੈ। ਵਡਹੰਸ ਰਾਗ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੈ ਮਹੱਲਾ ਤੀਜਾ। ਜਿਹੜਾ ਮਹੱਲਾ ਸ਼ਬਦ ਹੈ ਇਸ ਦੇ ਅਰਬੀ ਦੇ ਵਿੱਚ ਜੇ ਅਸੀਂ ਅਰਥ ਵੇਖੀਏ, ਅਰਬੀ ਦੇ ਵਿਦਵਾਨਾਂ ਨੇ ਮਹੱਲੇ ਦੇ ਅਰਥ ਕੀਤੇ ਹਨ ਬਾਦਸ਼ਾਹ, ਤੇ ਸੰਸਕ੍ਰਿਤ ਦੇ ਜਿਹੜੇ ਗ੍ਰੰਥ ਹਨ ਉਹਨਾਂ ਵਿੱਚ ਮਹੱਲੇ ਦਾ ਅਰਥ ਵਿਦਵਾਨਾਂ ਨੇ ਸਰੂਪ ਕੀਤਾ ਹੈ। ਇਉਂ ਕਹਿ ਦਈਏ ਕਿ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਤੀਸਰੇ ਸਰੂਪ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਇਹ ਪਰਮ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕਰਦੇ ਹਨ। ਅੱਜ ਦਾ ਇਹ ਪਰਮ ਪਵਿੱਤਰ ਸਤਿਗੁਰੂ ਪਾਤਸ਼ਾਹ ਦਾ ਉਪਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਜ ਦੇ ਨਵੀਨ ਪ੍ਰਚਲਿਤ ਸਰੂਪਾਂ ਦੇ ਉੱਪਰ 560 ਅੰਗ ਦੇ ਉੱਪਰ ਸੁਭਾਏਮਾਨ ਹੈ। ਸ਼ਬਦ ਅੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਗੁਰਮੁਖ ਪਿਆਰਿਆਂ ਦੀ ਅਵਸਥਾ ਤੇ ਗੁਰਮੁਖਾਂ ਨੂੰ ਜਿਹੜੀ ਨਾਮ ਦੀ ਰੰਗਣ ਲੱਗਦੀ ਹੈ ਉਹਦੇ ਨਾਲ ਉਹਨਾਂ ਦੇ ਨਗਰ ਸਰੀਰ ਦੇ ਉੱਪਰ ਜਿਹੜਾ ਖੇੜਾ ਬਣਦਾ, ਕੈਸਾ ਗੁਰਮੁਖਾਂ ਨੂੰ ਨਾਮ ਦਾ ਰੰਗ ਚੜ੍ਹਦਾ, ਇਹ ਸ਼ਬਦ ਵਿੱਚ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਗੁਰੂ ਦੇ ਪਿਆਰੇ ਗੁਰਮੁਖ ਸਿਮਰਨ ਕਰਨ ਵਾਲੀਆਂ ਰੂਹਾਂ ਜਿਨ੍ਹਾਂ ਦੀ ਸੁਰਤ ਪਰਮਾਤਮਾ ਦੇ ਨਾਮ ਦੇ ਵਿੱਚ ਇਸਤਿਤ ਹੋ ਚੁੱਕੀ ਹੈ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਅਵਸਥਾ ਕਿਸ ਪ੍ਰਕਾਰ ਦੀਆਂ ਬਖਸ਼ਿਸ਼ਾਂ ਗੁਰੂ ਤੋਂ ਹਾਸਲ ਹੁੰਦੀਆਂ ਹਨ, ਆਓ ਪਿਆਰ ਸਤਿਕਾਰ ਨਾਲ ਸਰਵਣ ਕਰੀਏ।
ਰਸਨਾ ਹਰ ਸਾਧ ਲੱਗੇ ਸਹਿਜ ਸੁਭਾਏ।
ਪਹਿਲੀ ਗੱਲ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਜਿਹੜਾ ਜ਼ਿਕਰ ਕੀਤਾ ਹੈ ਇਹ ਗੁਰਮੁਖ ਦੀ ਅਵਸਥਾ ਦਾ ਜ਼ਿਕਰ ਹੈ। ਦੋ ਤਰ੍ਹਾਂ ਦੇ ਜੀਵ ਗੁਰੂ ਦੀ ਸਿੱਖਿਆ ਨੂੰ ਮੁੱਖ ਰੱਖ ਕੇ ਚੱਲਣ ਵਾਲੇ ਨੂੰ ਗੁਰਮੁਖ ਕਿਹਾ ਜਾਂਦਾ, ਤੇ ਸਾਡੇ ਵਰਗੇ ਜਿਹੜੇ ਮਨ ਦੇ ਮਗਰ ਤੁਰਦੇ ਨੇ, ਮੇਰਾ ਮਨ ਨਹੀਂ ਮੰਨਦਾ, ਮੇਰਾ ਮਨ ਇਸ ਤਰ੍ਹਾਂ ਕਹਿੰਦਾ ਹੈ, ਮਨ ਦੇ ਮਗਰ ਤੁਰਨ ਵਾਲੇ ਨੂੰ ਮਨਮੁਖ ਦਾ ਨਾਮ ਦਿੱਤਾ ਜਾਂਦਾ। ਸਰੀਰ ਇੱਕੋ ਹਨ, ਗੁਰਮੁਖ ਦਾ ਸਰੀਰ ਵੀ ਤੇ ਮਨਮੁਖ ਦਾ ਸਰੀਰ ਵੀ ਪੰਜਾਂ ਤੱਤਾਂ ਦੇ ਬਣਿਆ ਹੋਇਆ। ਜਿਹੜਾ ਧਰਤੀ ਦਾ ਜਲ ਗੁਰਮੁਖ ਨੂੰ ਮਿਲਦਾ ਪੀਣ ਵਾਸਤੇ, ਉਹੀ ਮਨਮੁਖ ਦੇ ਹਿੱਸੇ ਵਿੱਚ ਆਉਂਦਾ ਹੈ। ਜਿਹੜੀ ਹਵਾ ਗੁਰਮੁਖ ਦੀਆਂ ਨਾਸਕਾਂ ਦੇ ਰਾਹੀਂ ਸਰੀਰ ਅੰਦਰ ਪ੍ਰਵੇਸ਼ ਕਰਦੀ, ਉਹੀ ਹਵਾ ਜਿਹੜੀ ਪਾਉਣ ਮਨਮੁਖ ਬੰਦੇ ਨੂੰ ਪ੍ਰਾਪਤ ਹੈ। ਇਸੇ ਤਰ੍ਹਾਂ ਜਿਹੜੇ ਪੰਜੇ ਤੱਤਾਂ ਦੇ ਸਰੀਰ ਇੱਕੋ ਜਿਹੇ ਨੇ, ਖਾਣਾ ਪੀਣਾ ਭਾਵੇਂ ਦੋਹਾਂ ਦਾ ਇੱਕੋ ਹੈ, ਤੇ ਪਰੰਤੂ ਅੰਦਰਲੀ ਜਿਹੜੀ ਅਵਸਥਾ ਉਹਦਾ ਜ਼ਮੀਨ ਅਸਮਾਨ ਦਾ ਅੰਤਰਾ ਹੈ। ਗੁਰਮੁਖ ਕੌਣ ਹੋਇਆ ਕਰਦੇ, ਕਿਉਂਕਿ ਸਾਰੇ ਸ਼ਬਦ ਅੰਦਰ ਗੁਰਮੁਖ ਦੀ ਵਡਿਆਈ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਰ ਰਹੇ ਨੇ। ਜਦੋਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਪੜ੍ਹੀਏ, ਉਸ ਵਿੱਚ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਸਮੇਂ ਦਾ ਇੱਕ ਪੂਰਨ ਗੁਰੂ ਦਾ ਪਿਆਰਾ ਗੁਰਮੁਖ ਭਾਈ ਭਿਖਾਰੀ ਜੀ ਦਾ ਜ਼ਿਕਰ ਆਉਂਦਾ ਹੈ। ਇਹ ਗੁਜਰਾਤ ਜਿਹੜਾ ਪਾਕਿਸਤਾਨ ਵਿੱਚ ਜ਼ਿਲ੍ਹਾ ਹੈ, ਉੱਥੇ ਦੇ ਰਹਿਣ ਵਾਲਾ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਅਥਾਹ ਇਸ ਨੂੰ ਸ਼ਰਧਾ ਭਾਵਨਾ ਬਣੀ ਸੀ। ਸਤਿਗੁਰੂ ਦੀ ਸਿੱਖੀ ਨੂੰ ਪ੍ਰਾਪਤ ਕਰਕੇ ਪੂਰਨ ਗੁਰਮੁਖਤਾਈ ਨੂੰ ਪਹੁੰਚ ਚੁੱਕਿਆ ਸੀ। ਇੱਕ ਦਿਨ ਸਾਡੇ ਵਰਗਾ ਇੱਕ ਜੀ ਦਾ ਨਾਮ ਗੁਰਮੁਖ ਸੀ, ਇਹ ਸਿੱਖ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਆ ਗਿਆ। ਕਹਿਣ ਲੱਗਿਆ, ਮਹਾਰਾਜ, ਮੇਰਾ ਨਾਮ ਤਾਂ ਭਾਵੇਂ ਮਾਤਾ ਪਿਤਾ ਨੇ ਗੁਰਮੁਖ ਰੱਖ ਦਿੱਤਾ, ਅਸਲ ਵਿੱਚ ਜਿਹੜੇ ਗੁਰਮੁਖ ਹੋਇਆ ਕਰਦੇ, ਮੈਨੂੰ ਉਹਨਾਂ ਦੇ ਦਰਸ਼ਨ ਦੀਦਾਰ ਕਰਵਾ ਦਿਓ। ਪਤਾ ਲੱਗੇ ਗੁਰਮੁਖ ਕਿਹਨੂੰ ਕਹਿੰਦੇ। ਅੱਜ ਅਸੀਂ ਵੀ ਹਰ ਕਿਸੇ ਨੂੰ, ਆਓ ਜੀ ਗੁਰਮੁਖ ਪਿਆਰਿਓ, ਇਹ ਬੜਾ ਗੁਰਮੁਖ ਹੈ, ਤੇ ਅੰਦਰੋਂ ਗੁਰਮੁਖਤਾ ਹੀ ਨਹੀਂ ਦਿਸਦੀ ਹੈ। ਸਤਿਗੁਰੂ ਜੀ ਕਿਰਪਾ ਕਰੋ, ਕਿਸੇ ਗੁਰਮੁਖ ਪਿਆਰੇ ਦੇ ਦਰਸ਼ਨ ਕਰਵਾਓ। ਤਾਂ ਸਤਿਗੁਰੂ ਜੀ ਨੇ ਗੁਰਮੁਖ ਨਾਮੇ ਸਿੱਖ ਨੂੰ ਕਿਹਾ ਸੀ, ਜਾ ਗੁਜਰਾਤ ਜ਼ਿਲ੍ਹੇ ਵਿੱਚ ਫਲਾਨੇ ਨਗਰ ਪਿੰਡ ਦੇ ਵਿੱਚ ਇੱਕ ਭਾਈ ਭਿਖਾਰੀ ਕਰਕੇ ਸਿੱਖ ਰਹਿੰਦਾ, ਉਹਦੇ ਦਰਸ਼ਨ ਕਰ ਲੈ, ਉਹ ਪੂਰਨ ਗੁਰਮੁਖ ਹੈ। ਇਹ ਗੁਰਮੁਖ ਨਾਮ ਦਾ ਸਿੱਖ ਪੁੱਛਦਾ ਪੁੱਛਦਾ ਭਾਈ ਭਿਖਾਰੀ ਦੇ ਦਰਵਾਜ਼ੇ ਤੇ ਚੱਲਿਆ ਗਿਆ। ਜਾ ਕੇ ਕੀ ਵੇਖਿਆ, ਭਾਈ ਭਿਖਾਰੀ ਗੁਰਮੁਖ ਸਿੱਖ ਦੇ ਘਰ ਅੰਦਰ ਪੁੱਤਰ ਦੀ ਸ਼ਾਦੀ ਦੇ ਸਾਰੇ ਕਾਰਜ ਅਰੰਭੇ ਜਾ ਰਹੇ ਨੇ। ਕਿਸੇ ਪਾਸੇ ਉਹ ਬਰਾਤ ਦੀ ਚੜ੍ਹਾਈ ਵਾਸਤੇ ਤਿਆਰੀਆਂ ਹੋ ਰਹੀਆਂ, ਕਿਤੇ ਪਕਵਾਨ ਤਿਆਰ ਹੋ ਰਹੇ ਨੇ, ਕਿਤੇ ਵਧਾਈਆਂ ਦਿੱਤੀਆਂ ਜਾ ਰਹੀਆਂ, ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ। ਦੂਜੇ ਪਾਸੇ ਇਹ ਗੁਰੂ ਦਾ ਪਿਆਰਾ ਗੁਰਮੁਖ ਭਾਈ ਭਿਖਾਰੀ ਆਪਣੇ ਹੱਥ ਵਿੱਚ ਸੂਈ ਤੇ ਤਾਗਾ ਲੈ ਕੇ ਚਿੱਟੇ ਰੰਗ ਦਾ ਕਫਨ ਤਿਆਰ ਕਰੀ ਜਾਂਦਾ। ਇਸ ਗੁਰਮੁਖ ਪਿਆਰੇ ਨੇ ਆਓ ਭਗਤ ਕੀਤੀ, ਗੁਰਮੁਖ ਨਾਮੇ ਸਿੱਖ ਦੀ ਸੇਵਾ ਕੀਤੀ ਕਿ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚੋਂ ਚੱਲ ਕੇ ਆਇਆ। ਸਾਰੀ ਰਾਤ ਆਪਸ ਵਿੱਚ ਗੁਰਮਤ ਵਿਚਾਰਾਂ ਕਰਦੇ ਰਹੇ। ਬਾਰ ਬਾਰ ਪੁੱਛਦਾ ਹੈ ਗੁਰਮੁਖ ਨਾਮ ਦਾ ਸਿੱਖ ਭਾਈ ਭਿਖਾਰੀ ਜੀ, ਇਹ ਕੀ ਕਾਰਨ ਹੈ? ਇੱਕ ਪਾਸੇ ਦੇਖੋ ਕਿੰਨੀਆਂ ਖੁਸ਼ੀਆਂ ਦਾ ਮਾਹੌਲ ਬਣਿਆ, ਤੇ ਤੁਸੀਂ ਆ ਸੂਈ ਨਾਲ ਲੈ ਕਰਕੇ ਚਿੱਟੇ ਰੰਗ ਦੇ ਕੱਪੜੇ ਦਾ ਕਫਨ ਤਿਆਰ ਕਰੀ ਜਾਂਦੇ, ਦਾ ਕਾਰਨ ਦੱਸੋ। ਭਾਈ ਭਿਖਾਰੀ ਜੀ ਕਹਿੰਦੇ, ਜਿਹੜੀ ਕੋਈ ਚੀਜ਼ ਹੋਇਆ ਕਰਦੀ ਸਮੇਂ ਨਾਲ ਹੀ ਪ੍ਰਗਟ ਹੁੰਦੀ ਹੈ। ਗੁਰਮੁਖਾਂ ਨੂੰ ਅਨੁਭਵ ਦੇ ਦੁਆਰਾ, ਕਿਸੇ ਦਾ ਅਨੁਭਵ ਕੋਈ ਮਹੀਨੇ ਦਾ ਹੁੰਦਾ, ਇੱਕ ਮਹੀਨੇ ਬਾਅਦ ਕੀ ਹੋਣਾ, ਸਿਮਰਨ ਦੀ ਬਰਕਤ ਨਾਲ ਹੀ ਗਿਆਨ ਹੋ ਜਾਂਦਾ। ਕਿਸੇ ਨੂੰ ਸਾਲ ਦਾ ਗਿਆਨ, ਕਿਸੇ ਨੂੰ ਸਦੀ ਦਾ ਗਿਆਨ ਹੋ ਜਾਂਦਾ, ਆਪੋ ਆਪਣੀ ਕਮਾਈ ਦੇ ਆਧਾਰ ਤੇ ਹੈ। ਕਹਿਣ ਲੱਗੇ, ਜਦੋਂ ਸਮਾਂ ਆਵੇਗਾ ਭਾਈ ਗੁਰਮੁਖ ਸਿੱਖਾ, ਤੈਨੂੰ ਪਤਾ ਲੱਗ ਜਾਵੇਗਾ। ਦੂਸਰਾ ਦਿਨ ਅੰਮ੍ਰਿਤ ਵੇਲਾ ਹੋਇਆ, ਸਵਖਤੇ ਬਰਾਤ ਗਈ, ਆਨੰਦ ਕਾਰਜ ਹੋਏ, ਪੁੱਤਰ ਨੂੰ ਵਿਆਹ ਕਰਕੇ ਘਰ ਵਿੱਚ ਲਿਆਇਆ। ਰਾਤ ਦੇ ਵਕਤ ਐਸਾ ਪੁੱਤਰ ਦੇ ਪੇਟ ਵਿੱਚ ਸੂਲ ਉੱਠਿਆ, ਕਿ ਸੱਜ ਵਿਆਹਿਆ ਪੁੱਤਰ ਮ੍ਰਿਤੂ ਨੂੰ ਪ੍ਰਾਪਤ ਹੋ ਗਿਆ। ਭਾਈ ਭਿਖਾਰੀ ਜੀ ਨੇ ਜਿਹੜਾ ਕਫਨ ਤਿਆਰ ਕੀਤਾ ਸੀ ਚਿੱਟੇ ਰੰਗ ਦਾ ਚੁੱਕ ਕਰਕੇ ਪੁੱਤਰ ਦੇ ਉੱਪਰ ਪਾ ਕੇ ਸੰਸਕਾਰ ਕਰ ਦਿੱਤਾ। ਘਰ ਵਿੱਚ ਆਏ ਨੇ ਤਾਂ ਇਹ ਗੁਰਮੁਖ ਨਾਮ ਦਾ ਸਿੱਖ ਪੁੱਛਦਾ, ਕਹਿੰਦੇ ਭਾਈ ਭਿਖਾਰੀ ਮੈਨੂੰ ਸਮਝ ਨਹੀਂ ਪੈਂਦੀ, ਤੈਨੂੰ ਪਤਾ ਸੀ ਕਿ ਪੁੱਤਰ ਨੇ ਮਰ ਜਾਣਾ, ਕਫਨ ਪਹਿਲਾਂ ਤਿਆਰ ਕਰੀ ਬੈਠਾ ਸੀ ਤੇ ਪੁੱਤਰ ਦੀ ਸ਼ਾਦੀ ਕਿਉਂ ਕਰਨੀ ਸੀ? ਏਡੇ ਵੱਡੇ ਸਮਰੱਥ ਗੁਰੂ ਗੁਰੂ ਅਰਜਨ ਸਾਹਿਬ ਦਾ ਤੂੰ ਸਿੱਖ ਹੋਵੇ, ਗੁਰੂ ਦੇ ਕੋਲੋਂ ਪੁੱਤਰ ਦੀ ਲੰਬੀ ਉਮਰ ਮੰਗ ਲੈਂਦਾ, ਗੁਰੂ ਸਾਹਿਬ ਦੇ ਕੋਲੋਂ ਸਵਾਸ ਉਧਾਰੇ ਪੁੱਤਰ ਵਾਸਤੇ ਮੰਗ ਲੈਂਦਾ ਤੇ ਗੁਰੂ ਕੀ ਨੀ ਤੈਨੂੰ ਦਿੰਦਾ, ਸਭ ਕੁਝ ਮਿਲ ਜਾਣਾ ਸੀ, ਤੂੰ ਮੰਗਿਆ ਕਿਉਂ ਨੀ? ਭਾਈ ਭਿਖਾਰੀ ਜਿਹੜਾ ਪੂਰਨ ਗੁਰਮੁਖ ਸੀ ਕਹਿਣ ਲੱਗਿਆ, ਇਸੇ ਵਾਸਤੇ ਹੀ ਤੈਨੂੰ ਗੁਰੂ ਅਰਜਨ ਸਾਹਿਬ ਜੀ ਨੇ ਇੱਥੇ ਭੇਜਿਆ ਹੈ। ਮੈਨੂੰ ਮੰਗਣਾ ਆਉਂਦਾ ਸੀ, ਪਰੰਤੂ ਜੇ ਮੰਗ ਲੈਂਦਾ ਕੋਈ ਸ਼ੱਕ ਨਹੀਂ, ਗੁਰੂ ਅਰਜਨ ਸਾਹਿਬ ਜੀ ਨੇ ਪੁੱਤਰ ਦੀ ਜੁਗਾਂ ਤੱਕ ਉਮਰ ਵੀ ਦੇ ਦੇਣੀ ਸੀ। ਦੁਨੀਆਂ ਦੇ ਸਾਰੇ ਸੁੱਖ ਸਤਿਗੁਰੂ ਨੇ ਝੋਲੀ ਪਾ ਕੇ ਮੈਨੂੰ ਨਿਵਾਜ ਦੇਣਾ ਸੀ, ਪਰੰਤੂ ਸਿੱਖੀ ਨੂੰ ਅਤੇ ਜਿਹੜੀ ਗੁਰਮੁਖਤਾਈ ਇਹਨੂੰ ਕਲੰਕ ਵੀ ਲੱਗ ਜਾਣਾ ਸੀ। ਗੁਰਮੁਖ ਉਹ ਹੋਇਆ ਕਰਦੇ ਜਿਹੜੇ ਵਾਹਿਗੁਰੂ ਦੇ ਭਾਣੇ ਵਿੱਚ ਰਾਜੀ ਰਹਿੰਦੇ ਨੇ, ਗੁਰੂ ਦੇ ਹੁਕਮ ਵਿੱਚ ਚੱਲਦੇ ਨੇ। ਗੁਰਮੁਖ ਨਾਮ ਦੇ ਸਿੱਖ ਨੇ ਮੱਥਾ ਟੇਕਿਆ, ਕਿਹਾ ਕਿ ਧੰਨ ਗੁਰੂ ਅਰਜਨ ਸਾਹਿਬ, ਧੰਨ ਗੁਰੂ ਤੇ ਧੰਨ ਗੁਰੂ ਦੇ ਸਿੱਖ ਹਨ। ਇਹੋ ਜਿਹੜੇ ਗੁਰਮੁਖ ਵਾਹਿਗੁਰੂ ਪਰਮਾਤਮਾ ਦੇ ਨਾਮ ਦੇ ਵਿੱਚ ਜਿਨ੍ਹਾਂ ਦੀ ਬਿਰਤੀ ਖਾਚਿਤ ਹੈ, ਜਿਨ੍ਹਾਂ ਨੂੰ ਬਹੁਤ ਉੱਚੀਆਂ ਅਵਸਥਾਵਾਂ ਪ੍ਰਾਪਤ ਹੋ ਜਾਂਦੀਆਂ, ਉਹਨਾਂ ਦਾ ਜ਼ਿਕਰ ਗੁਰੂ ਅਮਰਦਾਸ ਮਹਾਰਾਜ ਜੀ ਕਰਦੇ ਨੇ। ਗੁਰਮੁਖ ਤੇ ਮਨਮੁਖ ਕੀ ਕਰਦੇ ਨੇ? ਉਹ ਗੁਰਮੁਖ ਪਿਆਰਿਆਂ ਦੀ ਜਿਹੜੀ ਰਸਨਾ ਜਵਾਨ ਹੈ, ਜਿਹਬਾ ਹੈ, ਉਹ ਹਰੀ ਪਰਮਾਤਮਾ ਦੇ ਨਾਮ ਦੇ ਰਸ ਲੈਣ ਵਿੱਚ ਲੱਗੀ ਰਹਿੰਦੀ ਹੈ। ਸਾਤ ਦਾ ਅਰਥ ਹੈ ਰਸ। 36 ਪ੍ਰਕਾਰ ਦੇ ਪਦਾਰਥਾਂ ਦੇ ਰਸ ਤਾਂ ਸਾਡੀ ਜਵਾਨ ਮਾਣਦੀ ਹੈ। ਸਾਦੀ ਜੀਵ ਨਾ ਰਜੀਆ ਕਰ ਭੋਗ ਬਲਾਸੇ। ਜਿਸ ਦਿਨ ਤੋਂ ਮਨੁੱਖ ਦਾ ਜਨਮ ਹੋ ਗਿਆ, ਉਸੇ ਦਿਨ ਤੋਂ ਰਸ ਲੈਣ ਵਾਸਤੇ ਜਵਾਨ ਸ਼ੁਰੂ ਹੋ ਗਈ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ। ਇਸ ਲਈ ਉਸ ਦਿਨ ਤੋਂ ਸ਼ੁਰੂ ਹੋ ਕੇ ਅਖੀਰਲੇ ਸਵਾਸਾਂ ਦੇ ਤੱਕ ਬੰਦਾ ਆਪਣੀ ਜਵਾਨ ਨਾਲ ਪਦਾਰਥਾਂ ਦੇ ਰਸ ਲਈ ਜਾਂਦਾ। ਜਿਹੜੇ ਗੁਰਮੁਖ ਪਿਆਰੇ ਹਨ, ਉਹ ਪਰਮਾਤਮਾ ਵਾਹਿਗੁਰੂ ਦੇ ਨਾਮ ਦਾ, ਹਰੀ ਦਾ ਰਸ ਆਨੰਦ ਮਾਣਦੇ ਨੇ। ਸਾਨੂੰ ਰਸ ਕਿਉਂ ਨਹੀਂ ਪ੍ਰਾਪਤ ਹੋ ਰਹੇ? ਅਸੀਂ ਇਹ ਦੁਨਿਆਵੀ ਰਸਾਂ ਦਾ ਹਾਲੇ ਤੱਕ ਤਿਆਗ ਨਹੀਂ ਕੀਤਾ ਹੈ। ਇਹ ਰਸ ਛਾਡੇ, ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਪਾਵਾ। ਜਿੰਨੀ ਦੇਰ ਬਿਰਤੀ ਜਿਹੜੀ ਹੈ ਇਹਨਾਂ ਰਸਾਂ ਤੋਂ ਉਪਰਾਮ ਨਹੀਂ ਹੋ ਜਾਂਦੀ, ਓਨੀ ਦੇਰ ਉਹ ਰਸ ਬ੍ਰਹਮਾਨੰਦ ਦੀ ਪ੍ਰਾਪਤੀ ਦਾ ਨਹੀਂ ਬਣੇਗਾ। ਗੁਰੂ ਦੇ ਪਿਆਰੇ ਗੁਰਮੁਖ ਜਿਹੜੇ ਨੇ, ਜਵਾਨ ਦੇ ਨਾਲ ਪਰਮਾਤਮਾ ਦੇ ਨਾਮ ਦਾ ਰਸ ਲੈ ਕੇ ਸਿਮਰਨ ਕਰਦੇ ਨੇ। ਇੱਕ ਗੁਰਮੁਖ ਪਿਆਰੇ ਨੇ ਬਚਨ ਸੁਣਾਇਆ, ਕਹਿੰਦੇ ਨਾਮ ਦਾ ਰਸ, ਕਹਿੰਦੇ ਸਤਿਗੁਰੂ ਨੇ ਕਿਰਪਾ ਕਰਕੇ ਇਸ ਤਰ੍ਹਾਂ ਦਾ ਇੱਕ ਦਿਨ ਦਿਖਾਇਆ ਸਿਮਰਨ ਕਰਦੇ ਨੂੰ, ਚੌਂਕੜਾ ਵੱਜੇ ਨੂੰ ਜਦੋਂ 7-8 ਘੰਟੇ ਸਮਾਂ ਬਤੀਤ ਹੋ ਗਿਆ ਤਾਂ ਵੇਖਿਆ ਉੱਠ ਕਰਕੇ ਕਿ ਮੇਰਾ ਦਾੜਾ ਵੀ ਰਸ ਦੇ ਨਾਲ ਹੀ ਭਿੱਜਿਆ ਪਿਆ ਸੀ। ਇਹ ਕਮਾਈ ਦੇ ਆਧਾਰ ਤੇ ਹੁੰਦਾ ਤੇ ਅੱਜ ਤੇ ਕਹਿ ਦਿੰਦੇ ਜੀ ਸਿਮਰਨ ਕਰਨ ਦੀ ਲੋੜ ਹੀ ਕੋਈ ਨਹੀਂ ਹੈ, ਬਾਣੀ ਪੜ੍ਹਨ ਦੀ ਲੋੜ ਕੋਈ ਨਹੀਂ, ਸਿਮਰਨ ਕਰਨ ਵਾਲਾ ਹੀ ਕੁਰਬਾਨੀ ਕਰ ਸਕਦਾ, ਸਿਮਰਨ ਕਰਨ ਵਾਲਾ ਹੀ ਅਧਿਆਤਮਕ ਵਿਚਾਰ ਕਰ ਸਕਦਾ, ਸਾਡੇ ਕੋਲ ਤੇ ਕੇਵਲ ਕਿਤਾਬੀ ਗਿਆਨ ਹੁੰਦਾ। ਸਿਮਰਨ ਕਰਨਾ ਹਰ ਕਿਸੇ ਵਾਸਤੇ ਅਤਿ ਜ਼ਰੂਰੀ ਹੈ। ਚਾਹੇ ਜ਼ਿੰਦਗੀ ਦੇ ਵਿੱਚ 1 ਮਿੰਟ ਕੱਢੀਏ 24 ਘੰਟਿਆਂ ਵਿੱਚੋਂ, ਜਦੋਂ ਰਸ ਆਉਣ ਲੱਗ ਗਿਆ 1 ਮਿੰਟ ਹੀ 2 ਮਿੰਟ ਵਿੱਚ ਬਦਲ ਜਾਵੇਗਾ। 2 ਮਿੰਟਾਂ ਤੋਂ 4 ਮਿੰਟ ਦਾ ਸਮਾਂ 8 ਮਿੰਟ ਦਾ, 16 ਮਿੰਟ, 32 ਮਿੰਟ, ਅੱਧੇ ਘੰਟੇ ਤੱਕ ਚੱਲਿਆ ਜਾਵੇਗਾ, ਫਿਰ ਘੰਟਿਆਂ ਵਿੱਚ ਉਹ ਸਿਮਰਨ ਦਾ ਰਸ ਬਣਨ ਲੱਗ ਜਾਵੇਗਾ। ਗੁਰੂ ਦੇ ਪਿਆਰੇ ਗੁਰਮੁਖ ਇੱਕ ਇੱਕ ਸਵਾਸ ਨੂੰ ਸਾਂਭ ਕਰਕੇ ਆਪਣੀ ਰਸਨਾ ਦੇ ਨਾਲ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਸਾਧਕੀਏ ਰਸ ਲੈਂਦੇ ਨੇ। ਜਦੋਂ ਰਸ ਆਉਣ ਲੱਗ ਜਾਂਦਾ, ਸੁਰਤ ਟਿਕ ਜਾਂਦੀ ਹੈ, ਫਿਰ ਉੱਥੇ ਸਹਿਜ ਸੁਭਾਏ ਦੋ ਚੀਜ਼ਾਂ ਦੀ ਪ੍ਰਾਪਤੀ ਹੋ ਜਾਂਦੀ। ਵਿਦਵਾਨ ਕਰਦੇ ਨੇ ਕਿ ਸਹਿਜ ਜਿਹੜੀ ਆਤਮਕ ਅਡੋਲ ਅਵਸਥਾ ਪ੍ਰਾਪਤ ਹੋ ਜਾਂਦੀ, ਤੇ ਅਨੁਭਵਤਾ ਵਾਲੇ ਗੁਰਮੁਖਾਂ ਨੇ ਇਹਦਾ ਅਰਥ ਕੀਤਾ ਹੈ ਸਹਿਜ ਸੁਭਾਏ। ਸਹਿਜ ਦਾ ਅਰਥ ਉਹਨੂੰ ਗਿਆਨ ਪ੍ਰਾਪਤ ਹੋ ਜਾਂਦਾ, ਸੁਭਾਏ ਦਾ ਅਰਥ ਉਹਦਾ ਸੁਭਾਅ ਵੀ ਸ੍ਰੇਸ਼ਟ ਬਣ ਜਾਂਦਾ, ਦੈਵੀ ਗੁਣ ਉਹਦੇ ਵਿੱਚ ਆ ਜਾਂਦੇ ਨੇ, ਪ੍ਰੇਮ ਉਹਦੇ ਅੰਦਰੋਂ ਝਲਕਾਂ ਮਾਰਨ ਲੱਗ ਜਾਂਦਾ। ਇਸ ਲਈ ਸਹਿਜ ਦਾ ਅਰਥ ਜਿਹੜਾ ਹੈ ਆਤਮਕ ਅਡੋਲ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ। ਸਹਿਜ ਸੁਭਾਏ ਨਿਰ ਯਤਨ ਹੀ ਉਹਨਾਂ ਨੂੰ ਸਾਧ ਸੰਗਤ ਜੀ ਗਿਆਨ ਮਿਲ ਜਾਂਦਾ, ਗਿਆਨ ਵਿੱਚ ਟਿਕ ਜਾਂਦੇ ਜਿਹੜੇ ਜਵਾਨ ਦੇ ਨਾਲ ਰਸ ਲੈ ਕੇ ਪਰਮਾਤਮਾ ਦਾ ਨਾਮ ਜਪਦੇ ਨੇ। ਇੱਥੇ ਜੇ ਹੁਣ ਵੇਖਿਆ ਜਾਵੇ ਜਿਹੜਾ ਰਸਨਾ ਸ਼ਬਦ ਵਰਤਿਆ ਸਤਿਗੁਰੂ ਜੀ ਨੇ, ਇਹ ਦੋ ਇੰਦਰੀਆਂ ਦਾ ਕੰਮ ਕਰਦੀ ਹੈ ਸਾਡੀ ਜਵਾਨ। ਸਰੀਰ ਦੇ ਪੰਜ ਗਿਆਨ ਇੰਦਰੇ ਨੇ ਤੇ ਪੰਜ ਕਰਮ ਇੰਦਰੇ ਹਨ। ਜਦੋਂ ਬੰਦਾ ਬੋਲਦਾ ਹੈ, ਕਿਸੇ ਨੂੰ ਬਚਨ ਸੁਣਾਉਂਦਾ, ਇਹ ਜਿਹੜੀ ਜਵਾਨ ਹੈ ਉਸ ਵੇਲੇ ਸਾਧ ਸੰਗਤ ਜੀ ਬੋਲਣ ਕਰਕੇ ਕਰਮ ਇੰਦਰਾ ਬਣ ਜਾਂਦੀ, ਬੋਲਣ ਦਾ ਕੰਮ ਕਰਦੀ ਹੈ। ਜਦੋਂ ਜਵਾਨ ਦੇ ਨਾਲ ਪਦਾਰਥ ਛਕਦਾ, ਉਹਦੇ ਵਿੱਚ ਲੂਣ ਹੈ, ਮਿਰਚ ਹੈ, ਕੌੜਾ ਹੈ, ਮਿੱਠਾ ਹੈ, ਉੱਥੇ ਫਿਰ ਇਹ ਜਿਹੜੀ ਜਵਾਨ ਬੰਦੇ ਨੂੰ ਗਿਆਨ ਦਿੰਦੀ, ਗਿਆਨ ਇੰਦਰਾ ਬਣ ਜਾਂਦੀ। ਦੋ ਇੰਦਰੀਆਂ ਦੇ ਹੋਣ ਕਰਕੇ ਸਤਿਗੁਰੂ ਪਾਤਸ਼ਾਹ ਨੇ ਪਹਿਲਾਂ ਰਸਨਾ ਦਾ ਇੱਥੇ ਨਾਮ ਦਿੱਤਾ ਹੈ। ਬਾਕੀ ਜਿੰਨੇ ਪਦਾਰਥ ਸਾਡੇ ਸਰੀਰ ਦੇ ਅੰਦਰ ਜਾਂਦੇ ਨੇ, ਅੰਦਰ ਐਨਰਜੀ ਦਿੰਦੇ, ਤਾਕਤ ਦਿੰਦੇ ਨੇ, ਇਹ ਸਾਰੇ ਜਵਾਨ ਨੂੰ ਸ਼ੋਅ ਕਰਕੇ ਜਾਂਦੇ ਨੇ। ਦੁੱਧ ਛਕਿਆ ਜਵਾਨ ਦੇ ਨਾਲ ਲੱਗ ਕੇ ਜਾਵੇਗਾ, ਪ੍ਰਸ਼ਾਦਾ ਛਕਦਾ ਮਨੁੱਖ ਫਲ ਛਕਦਾ ਹੈ, ਸਾਰੇ ਜਵਾਨ ਦੇ ਨਾਲ ਸ਼ੋ ਕੇ ਸਰੀਰ ਅੰਦਰ ਜਾਂਦੇ ਨੇ ਤੇ ਸਾਰੇ ਸਰੀਰ ਦੇ ਗਿਆਨ ਕਰਮ ਇੰਦਰੀਆਂ ਨੂੰ ਤਾਕਤ ਦਿੰਦੇ ਨੇ। ਇਉਂ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਹੈ ਇਹ ਵੀ ਗੁਰਮੁਖ ਪਿਆਰੇ ਕਹਿੰਦੇ ਭਾਈ ਜਦੋਂ ਜਪਣਾ ਜਵਾਨ ਦੇ ਨਾਲ ਸ਼ੁਰੂ ਕਰੀਏ, ਜਵਾਨ ਨਾਲ ਬੋਲੂਗਾ, ਉੱਚੀ ਬੋਲ ਕਰਕੇ ਵਾਹਿਗੁਰੂ ਗੁਰਮੰਤਰ ਮੂਲ ਮੰਤਰ ਜਪੇਗਾ, ਤਾਂ ਉਸ ਤੋਂ ਬਾਅਦ ਸਾਧ ਸੰਗਤ ਜੀ ਇਹ ਜਿਹੜਾ ਜਵਾਨ ਦਾ ਜਪਿਆ ਜਾਪ ਇਹਨੂੰ ਬੈਖਰੀ ਬਾਣੀ ਕਹਿੰਦੇ ਨੇ। ਗੁਰੂ ਸਾਹਿਬ ਕਿਰਪਾ ਕਰਦੇ ਨੇ ਫਿਰ ਬੈਖਰੀ ਬਾਣੀ ਉਹ ਰੁਕ ਕਰਕੇ ਉਸ ਤੋਂ ਅੱਗੇ ਮੱਧਮਾ ਕੰਠ ਦੇ ਵਿੱਚ ਇਹ ਸਿਮਰਨ ਜਾ ਕੇ ਨਿਰੰਤਰ ਚੱਲਣ ਲੱਗ ਜਾਂਦਾ। ਕੰਠ ਦੇ ਵਿੱਚ ਮੱਧਮਾ ਬਾਣੀ ਰੱਖੀ ਹੈ। ਇਸ ਤੋਂ ਅੱਗੇ ਸਾਡਾ ਜਿਹੜਾ ਸਾਧ ਸੰਗਤ ਜੀ ਰਿਦਾ ਹੈ, ਇਸ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਨੇ ਜਿਹੜੀ ਪਸੰਤੀ ਬਾਣੀ ਰੱਖੀ ਹੋਈ ਉੱਥੇ ਜਾ ਕੇ ਉਤਰਦਾ ਸਿਮਰਨ, ਫਿਰ ਉਸ ਤੋਂ ਬਾਅਦ ਸਾਡੇ ਨਾਭੀ ਦੇ ਵਿੱਚ ਜਾ ਕੇ ਪਰਾ ਬਾਣੀ ਬਣ ਜਾਂਦਾ। ਇਹ ਚਾਰ ਬਾਣੀਆਂ ਦਾ ਜਾਪ ਹੈ, ਪਰੰਤੂ ਜਾਪ ਦੀ ਆਰੰਭਤਾ ਰਸਨਾ ਤੋਂ ਹੋਵੇਗੀ। ਕੋਈ ਕਿੱਡਾ ਵੱਡਾ ਬ੍ਰਹਮ ਗਿਆਨੀ ਕਿਉਂ ਨਾ ਹੋਵੇ, ਕੋਈ ਤਤ ਵੇਤਾ ਕਿਉਂ ਨਾ ਹੋਵੇ, ਕਿੱਡਾ ਕੋਈ ਗੁਰਮੁਖ ਅਵਸਥਾ ਵਾਲਾ ਕਿਉਂ ਨਾ ਹੋਵੇ, ਜੇ ਪੁੱਛਾਂਗੇ ਕੋਲ ਬੈਠ ਕੇ ਉਹਨੇ ਕਹਿਣਾ ਭਾਈ ਜਪਣਾ ਸ਼ੁਰੂ ਕਰ ਦੇ। ਜਵਾਨ ਦੇ ਨਾਲ ਜਿਵੇਂ ਜਿਵੇਂ ਜਪਦਾ ਜਾਵੇਗਾ ਰਸ ਬਣਦਾ ਜਾਵੇਗਾ, ਆਨੰਦ ਬਣਦਾ ਜਾਵੇਗਾ। ਹੁਣ ਮਨ ਬੈਠਣ ਨੂੰ ਨਹੀਂ ਕਰਦਾ, ਜਦੋਂ ਰਸ ਆ ਜਾਂਦਾ ਤੇ ਫਿਰ ਉੱਠਣ ਨੂੰ ਮਨ ਨਹੀਂ ਕਰਦਾ। ਇੱਕ ਗੁਰੂ ਦੇ ਪਿਆਰੇ ਗੁਰਮੁਖ ਅਮੈਰੀਕਾ ਦੀ ਧਰਤੀ ਤੇ ਉਹਨਾਂ ਨੇ ਕੁਝ ਮੂਲ ਮੰਤਰ ਜਿਹੜਾ ਸਾਧ ਸੰਗਤ ਜੀ ਕਰਨਾ ਆਰੰਭ ਕਰ ਦਿੱਤਾ। ਅਰਦਾਸ ਕੀਤੀ ਵੀ 1.25 ਲੱਖ ਸਤਿਗੁਰੂ ਪਾਤਸ਼ਾਹ ਮੂਲ ਮੰਤਰ ਕਰਵਾ ਲਓ, ਤੇ ਜਦੋਂ ਕਹਿੰਦੇ ਸਿਮਰਨ ਕਰਨ ਲੱਗੇ ਤਾਂ ਥੋੜੇ ਜਿਹੇ ਦਿਨਾਂ ਵਿੱਚ ਐਸਾ ਆਨੰਦ ਬਣਨ ਲੱਗਿਆ ਕਿ ਉੱਠਣ ਨੂੰ ਮਨ ਨਹੀਂ ਕੀਤਾ। ਜਦੋਂ ਮਨ ਨਾ ਕੀਤਾ ਤੇ 1.25 ਲੱਖ ਦੀ ਅਰਦਾਸ ਕੀਤੀ ਤੇ ਸਤਿਗੁਰੂ ਨੇ ਕਿਰਪਾ ਕਰਕੇ ਕਹਿੰਦੇ ਥੋੜੇ ਸਮੇਂ 'ਚ ਹੀ ਉਹ 36 ਲੱਖ ਕਰਵਾ ਲਿਆ। ਗਿਣਤੀ ਮਿਣਤੀ ਥੱਲੇ ਰਹਿ ਜਾਂਦੀ, ਅੰਦਰ ਕੋਈ ਸਾਧ ਸੰਗਤ ਸ਼ੌਂਕ ਹੋਣਾ ਚਾਹੀਦਾ। ਅਰਦਾਸ ਕਰਾਂਗੇ ਗੁਰੂ ਦੇ ਸਨਮੁਖ ਹੋ ਕਰਕੇ, ਸਤਿਗੁਰੂ ਆਪ ਬਾਂਹ ਪਕੜ ਕੇ ਸਿਮਰਨ ਕਰਵਾਉਂਦੇ ਨੇ, ਆਪ ਸਤਿਗੁਰੂ ਪਾਤਸ਼ਾਹ ਬਾਣੀ ਦਾ ਨਿਤਨੇਮ ਬਣਾ ਦਿੰਦੇ ਨੇ। ਜੇ ਬੰਦਾ ਕਹੇ ਮੈਂ ਸਿਮਰਨ ਕਰਦਾ, ਮੈਂ ਇੰਨਾ ਨਿਤਨੇਮ ਕਰਦਾ, ਉਹ ਤੇ ਹਉਮੈ ਦੇ ਵਿੱਚ ਹੀ ਤੁਰਿਆ ਫਿਰਦਾ ਹੈ। ਗੁਰੂ ਸਾਹਿਬ ਦੇ ਅੱਗੇ ਅਰਦਾਸ ਬੇਨਤੀ ਕਰਕੇ ਜੋ ਵੀ ਕਾਰਜ ਆਰੰਭਣਾ ਹੈ ਤਾਂ ਸਤਿਗੁਰੂ ਫਿਰ ਉਹ ਕਾਰਜ ਵਿੱਚ ਆਪ ਵਰਤਦੇ ਨੇ। ਰਸਨਾ ਜਦੋਂ ਗੁਰੂ ਦੇ ਪਿਆਰੇ ਗੁਰਮੁਖ ਨਾਮ ਜਪਦੇ ਜਵਾਨ ਦੇ ਨਾਲ ਤਾਂ ਆਨੰਦ ਅਨੋਖਾ ਹੀ ਬਣ ਜਾਂਦਾ। ਬਾਬਾ ਫਰੀਦ ਸਾਹਿਬ ਜੀ ਮਾਤਾ ਨੇ ਗੁੜ ਦੀਆਂ ਰਿਓੜੀਆਂ ਦੇ ਕੇ ਸਿਮਰਨ ਵੱਲ ਤੋਰੇ ਸਨ ਤੇ ਜਦੋਂ ਅਵਸਥਾ ਪਰਪੱਕ ਹੋ ਗਈ ਤਾਂ ਬਾਬਾ ਫਰੀਦ ਸਾਹਿਬ ਨੇ ਵੀ ਕਹਿ ਦਿੱਤਾ ਸੀ, ਫਰੀਦਾ ਸੱਕਰ ਖੰਡ ਨਿਵਾਤ ਗੁੜ ਮਾਖਿਓ ਮਾਂਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਉਹੀ ਜਵਾਨ ਸੀ ਬਾਬਾ ਫਰੀਦ ਸਾਹਿਬ ਦੀ ਜਿਹਦੇ ਨਾਲ ਗੁੜ ਦੀਆਂ ਰਿਓੜੀਆਂ ਦਾ ਰਸ ਲੈ ਕੇ ਸਿਮਰਨ ਕਰਨ ਲੱਗੇ ਸਨ। ਅੱਜ ਉਸ ਜਵਾਨ ਵਿੱਚ ਅਨੋਖਾ ਰਸ ਬਣ ਗਿਆ ਸਿਮਰਨ ਕਰਨ ਦੇ ਨਾਲ। ਇਹ ਦੁਨੀਆਂ ਦੇ ਜਿਹੜੇ ਪਦਾਰਥ ਨੇ ਫਿਕਲੇ ਪ੍ਰਤੀਤ ਹੋਣ ਲੱਗ ਪਏ। ਗੁਰਮੁਖ ਪਿਆਰਿਆਂ ਦੀ ਅਵਸਥਾ ਹੈ, ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਉਹਨਾਂ ਗੁਰੂ ਦੇ ਪਿਆਰਿਆਂ ਦੀ ਜਵਾਨ ਹਰੀ ਪਰਮਾਤਮਾ ਦੇ ਨਾਮ ਦਾ ਰਸ ਲੈਣ ਦੇ ਵਿੱਚ ਲੱਗ ਜਾਂਦੀ ਹੈ, ਜਿਹਦੇ ਸਦਕਾ ਸਹਿਜ ਗਿਆਨ ਸੁਭਾਏ ਸ੍ਰੇਸ਼ਟ ਸੁਭਾਅ ਦੀ ਪ੍ਰਾਪਤੀ ਹੋ ਜਾਂਦੀ ਹੈ।
ਮਨ ਤ੍ਰਿਪਤਿਆ ਹਰ ਨਾਮ ਧਿਆਏ।
ਸਾਡੇ ਮਨ ਦੇ ਵਿੱਚ ਬਹੁਤ ਤਰ੍ਹਾਂ ਦੇ ਸੰਕਲਪ ਉੱਠਦੇ ਨੇ। ਸੰਕਲਪ ਹੁੰਦੇ ਚੰਗੇ ਫੁਰਨੇ ਤੇ ਵਿਕਲਪ ਹੁੰਦੇ ਮਾੜੇ ਖਿਆਲ। ਬਹੁਤੇ ਮਾੜੇ ਫੁਰਨੇ ਉੱਠਦੇ, ਚੰਗਾ ਫੁਰਨਾ ਤੇ ਕਦੇ ਕਦੇ ਕਰਮਾਂ ਨਾਲ ਉੱਠਦਾ ਹੈ। ਇਹ ਜਿਹੜਾ ਮਨ ਹੈ ਮਾੜੇ ਫੁਰਨਿਆਂ ਵਿੱਚ ਲੱਗ ਕਰਕੇ ਕਦੋਂ ਇਹ ਤ੍ਰਿਪਤ ਹੋਵੇਗਾ, ਕਦੋਂ ਰੱਜੇਗਾ? ਜਿਵੇਂ ਕੋਈ ਮਨੁੱਖ ਕਹੇ ਕਿਤੇ ਜੰਗਲ ਨੂੰ ਅੱਗ ਲੱਗ ਜਾਵੇ, ਲੱਕੜਾਂ ਦੇ ਢੇਰ ਨੂੰ ਕੋਈ ਅੱਗ ਲਾ ਦੇਵੇ ਤੇ ਕੋਲੇ ਖੜਾ ਬੰਦਾ ਕਹੇ ਮੈਂ ਲੱਕੜਾਂ ਹੋਰ ਸੁੱਟ ਕੇ ਅੱਗ ਦੱਬ ਦਿਆਂਗਾ, ਦੱਬੀ ਨਹੀਂ ਜਾਣੀ, ਹੋਰ ਉੱਚੀਆਂ ਲਾਟਾਂ ਨਿਕਲਣਗੀਆਂ, ਜਿੰਨੀਆਂ ਲੱਕੜਾਂ ਪਾਵਾਂਗੇ ਓਨੀ ਉੱਚੀ ਅੱਗ ਤੁਰੀ ਜਾਵੇਗੀ ਤੇ ਉਸ ਅਗਨੀ ਨੂੰ ਸ਼ਾਂਤ ਕਰਨ ਵਾਸਤੇ ਪਾਣੀ ਦੀ ਲੋੜ ਜਾਂ ਮਿੱਟੀ ਪਾ ਕੇ ਅੱਗ ਨੂੰ ਦੱਬਿਆ ਜਾ ਸਕਦਾ ਹੈ। ਇੱਧਰ ਸਾਡੇ ਮਨ ਦੇ ਅੰਦਰ ਪਦਾਰਥਾਂ ਦੀਆਂ ਮਨੁੱਖ ਜਿਹੜਾ ਹੈ ਸਾਧ ਸੰਗਤ ਲੱਕੜਾਂ ਪਾਈ ਜਾਂਦਾ ਤੇ ਤ੍ਰਿਸ਼ਨਾ ਦੀ ਅੱਗ ਹੋਰ ਓਨੀ ਵਧੀ ਜਾਂਦੀ ਹੈ। ਲੱਖ ਰੁਪਏ ਵਾਲਾ ਕਹਿੰਦਾ ਕਰੋੜ ਮਿਲ ਜਾਣ ਸ਼ਾਂਤੀ ਆ ਜਾਵੇਗੀ, ਆਨੰਦ ਆ ਜਾਵੇਗਾ ਜ਼ਿੰਦਗੀ ਦਾ। ਕਰੋੜ ਦੇ ਦਿੱਤੇ ਪਰਮਾਤਮਾ ਨੇ, ਕਹਿੰਦਾ ਹੁਣ ਅਰਬ ਆ ਜਾਣ ਫਿਰ ਆਨੰਦ ਬਣੇਗਾ। ਅਰਬਾਂ ਵਾਲਾ ਖਰਬਾਂ ਤੇ ਅਸੰਖ ਅਨੀਲ ਅਨਾਦ ਅਨਾਹਤ ਸਾਰੀਆਂ ਗਿਣਤੀਆਂ, ਇੰਨਾ ਕੁਝ ਵੀ ਪ੍ਰਾਪਤ ਕਰਕੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਨਾਮ ਤੋਂ ਬਿਨਾਂ। ਇਹ ਪਦਾਰਥਾਂ ਦੀਆਂ ਲੱਕੜਾਂ ਨੇ ਸਾਧ ਸੰਗਤ, ਇਹਦੇ ਨਾਲ ਹੋਰ ਤ੍ਰਿਸ਼ਨਾ ਵਧੀ ਜਾਂਦੀ ਹੈ। ਪਰੰਤੂ ਗੁਰੂ ਦੇ ਪਿਆਰੇ ਗੁਰਮੁਖ ਕੀ ਕਰਦੇ ਨੇ ਫਿਰ? ਉਸ ਮਨ ਦੀ ਅਗਨੀ ਨੂੰ ਸ਼ਾਂਤ ਕਰਨ ਵਾਸਤੇ ਮਨ ਤ੍ਰਿਪਤਿਆ ਹਰ ਨਾਮ ਤੇ ਆਏ। ਹਰੀ ਪਰਮਾਤਮਾ ਵਾਹਿਗੁਰੂ ਦਾ ਜਿਹੜਾ ਨਾਮ ਹੈ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ, ਇਹ ਨਾਮ ਸੀਤਲਤਾ ਸ਼ਾਂਤੀ ਦੇਣ ਵਾਲਾ, ਠੰਡ ਦੇਣ ਵਾਲਾ ਹੈ ਤੇ ਉਸ ਨਾਮ ਨੂੰ ਪ੍ਰਾਪਤ ਕਰ ਲੈਂਦੇ ਨੇ। ਨਾਮ ਦੇ ਸਦਕਾ ਮਨ ਪੂਰਨ ਤ੍ਰਿਪਤ ਹੋ ਜਾਂਦਾ, ਸਾਰੀਆਂ ਜਿੰਨੀਆਂ ਤ੍ਰਿਸ਼ਨਾ ਦੀਆਂ ਅੱਗਾਂ ਮਨ ਦੀਆਂ ਖਤਮ ਹੋ ਜਾਂਦੀਆਂ ਨੇ, ਪੂਰਨ ਸੰਤੋਖ ਦੀ ਪ੍ਰਾਪਤੀ ਗੁਰਮੁਖਾਂ ਨੂੰ ਹੋ ਜਾਂਦੀ ਹੈ।
ਸਦਾ ਸੁਖ ਸਾਚਾ ਸ਼ਬਦ ਵਿਚਾਰੀ।
ਜਿਤਨੀ ਸ੍ਰਿਸ਼ਟੀ ਵਾਹਿਗੁਰੂ ਜੀ ਨੇ ਸਾਜੀ ਹੈ ਇਹ ਸਾਰੀ ਦੁਨੀਆਂ ਸੁੱਖਾਂ ਨੂੰ ਲੱਭਦੀ ਹੈ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ, ਸੁੱਖ ਕੋ ਦੁੱਖ ਅਗਲਾ, ਮਨਮੁਖ ਬੂਝ ਨਾ ਹੋਏ। ਹਰ ਕੋਈ ਬੰਦਾ ਕਹਿੰਦਾ ਸੁੱਖ ਚਾਹੀਦੇ ਜੀ, ਪਰਿਵਾਰ ਦੀ ਸੁੱਖ ਸ਼ਾਂਤੀ ਚਾਹੀਦੀ, ਬੱਚੇ ਸੁਖੀ ਚਾਹੀਦੇ ਨੇ, ਇਹੀ ਇੱਛਾ ਮਨੁੱਖ ਦੇ ਅੰਦਰ ਬਣੀ ਹੋਈ ਹੈ। ਸੁੱਖ ਮਿਲ ਜਾਂਦੇ ਨੇ ਪਰੰਤੂ ਨਾ ਬੱਚਿਆਂ ਦੇ, ਨਾ ਸੰਬੰਧੀਆਂ ਦੇ, ਨਾ ਸਰੀਰਾਂ ਦੇ, ਇਹ ਸੁੱਖ ਸਦੀਵ ਰਹਿਣ ਵਾਲੇ ਨਹੀਂ ਹਨ। ਇੱਥੇ ਸਤਿਗੁਰੂ ਪਾਤਸ਼ਾਹ ਨੇ ਜ਼ਿਕਰ ਕੀਤਾ ਸਦਾ ਸੁੱਖ। ਇੱਕ ਤਾਂ ਸਦਾ ਸ਼ਬਦ ਆ ਗਿਆ, ਸਦਾ ਦਾ ਅਰਥ ਹਮੇਸ਼ਾ ਰਹਿਣ ਵਾਲਾ। ਜਿਹੜਾ ਸੁੱਖ ਸ਼ਬਦ ਹੈ ਇੱਥੇ ਖੱਖੇ ਨੂੰ ਵੀ ਔਂਕੜ ਲਾਇਆ ਹੈ। ਖੱਖਾ ਮੁਕਤਾ ਹੋਵੇ ਤੇ ਦੋ ਸੁੱਖਾਂ ਦਾ, ਬਹੁਤੇ ਸੁੱਖਾਂ ਦਾ ਵਾਚਕ ਬਣ ਜਾਂਦਾ। ਔਂਕੜ ਲਾ ਕੇ ਇੱਕ ਸੁੱਖ ਦਾ ਵਾਚਕ ਬਣਾਇਆ, ਸਦੀਵ ਰਹਿਣ ਵਾਲਾ ਤੇ ਹਮੇਸ਼ਾ ਰਹਿਣ ਵਾਲਾ ਸਦੈਵੀ ਇੱਕ ਸੁੱਖ ਤਾਂ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਦਾ ਸੁੱਖ ਹੈ, ਉਹਦੇ ਵਿੱਚ ਲੀਨਤਾ ਦਾ ਸੁੱਖ ਹੈ, ਬ੍ਰਹਮਾਨੰਦ ਦੀ ਪ੍ਰਾਪਤੀ ਦਾ ਸੁੱਖ ਸਦਾ ਹੈ। ਬਾਕੀ ਸੁੱਖ ਤਾਂ ਖਿਨ ਭੰਗਰ ਨੇ, ਟੁੱਟ ਜਾਣ ਵਾਲੇ ਨੇ। ਸੁੱਖ ਮਿਲਦੇ ਨੇ ਤੇ ਜਦੋਂ ਸੁੱਖ ਨਾਸ ਹੁੰਦੇ ਤੇ ਬੰਦਾ ਕਹਿੰਦਾ ਵਾਹਿਗੁਰੂ ਇਹਦੇ ਨਾਲੋਂ ਨਾ ਦਿੰਦਾ ਤੇ ਚੰਗੇ ਸੀ। ਦੁਨੀਆਂ ਦੇ ਸੁੱਖ ਨਾਸਵੰਤ ਨੇ, ਸਦੀਵ ਸਦਾ ਰਹਿਣ ਵਾਲਾ ਸੁੱਖ ਜਿਹੜਾ ਹੈ ਬ੍ਰਹਮਾਨੰਦ ਦੀ ਪ੍ਰਾਪਤੀ ਦਾ ਆਤਮਕ ਆਨੰਦ ਸੁੱਖ, ਉਹ ਕਿਵੇਂ ਬਣੇਗਾ? ਸੱਚੇ ਸ਼ਬਦ ਵਿਚਾਰੀ, ਜਦੋਂ ਸੱਚੇ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰੇਗਾ, ਗੁਰੂ ਦੇ ਸ਼ਬਦ ਦੀ ਵਿਚਾਰ ਤੈਨੂੰ ਸ਼ਬਦ ਬ੍ਰਹਮ ਦੇ ਵਿੱਚ ਮਿਲਾ ਦੇਵੇਗੀ, ਪਰਮੇਸ਼ਰ ਵਾਹਿਗੁਰੂ ਦੇ ਵਿੱਚ ਤੇਰੀ ਅਭੇਦਤਾ ਕਰਵਾ ਦੇਵੇਗੀ। ਇਸ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਗੁਰਮੁਖਾਂ ਨੂੰ, ਗੁਰੂ ਦੇ ਸੱਚੇ ਸ਼ਬਦ ਉਪਦੇਸ਼ ਦੀ ਵਿਚਾਰ ਕਰਨ ਕਰਕੇ ਸਦੀਵ ਸੁੱਖ ਦੀ ਪ੍ਰਾਪਤੀ ਹੁੰਦੀ ਹੈ।
ਆਪਣੇ ਸਤਿਗੁਰ ਵਿਟੋ ਸਦਾ ਬਲਿਹਾਰੀ,
ਆਪਣਿਆ ਸਤਿਗੁਰਾਂ ਗੁਰੂ ਨਾਨਕ ਸਾਹਿਬ ਜੀ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਤੋਂ ਸਦਾ ਹਮੇਸ਼ਾ ਵਾਸਤੇ ਬਲਿਹਾਰ ਜਾਂਦੇ ਹਾਂ, ਕਿਉਂਕਿ ਉਹਨਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੀ ਸੁੰਦਰ ਵਿਚਾਰ ਪ੍ਰਾਪਤ ਹੋਈ ਹੈ। ਉਹਨਾਂ ਸਤਿਗੁਰਾਂ ਦੀ ਕਿਰਪਾ ਨਾਲ ਜਵਾਨ ਰਸਨਾ ਜਿਹੜੀ ਹੈ ਰਸ ਲੈ ਕੇ ਆਨੰਦ ਲੈਣ ਯੋਗ ਬਣ ਗਈ ਤੇ ਮਨ ਸਾਡਾ ਤ੍ਰਿਪਤ ਹੋਇਆ, ਇਹ ਗੁਰੂ ਦੀ ਕਿਰਪਾ ਨਾਲ ਹੋਇਆ। ਐਸੇ ਗੁਰੂ ਸਾਹਿਬ ਜਿਨ੍ਹਾਂ ਨੇ ਏਡੀਆਂ ਅਮੁੱਲਕ ਦਾਤਾਂ ਪ੍ਰਦਾਨ ਕੀਤੀਆਂ ਸਦਾ ਬਲਿਹਾਰ ਕੁਰਬਾਨ ਜਾਂਦੇ ਹਾਂ। ਤੁਸੀਂ ਵੀ ਗੁਰੂ ਦੇ ਪਿਆਰੇ ਗੁਰਸਿੱਖੋ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਦਾ ਬਲਿਹਾਰ ਤੇ ਕੁਰਬਾਨ ਜਾਇਆ ਕਰੋ। ਰਹਾਉ ਦਾ ਅਰਥ ਹੈ ਵਿਸਰਾਮ ਦੇ ਕੇ ਸਤਿਗੁਰੂ ਜੀ ਉਚਾਰਨ ਕਰਦੇ ਹਨ, ਜਾਂ ਰਹਾਉ ਦਾ ਜਦੋਂ ਏਕ ਅਕਸ਼ਰੀ ਕੋਸ਼ ਦੇ ਅਨੁਸਾਰ ਅਰਥ ਵੇਖਾਂਗੇ, ਤੇ ਰਾ ਦਾ ਅਰਥ ਹੈ ਜਿਹੜਾ ਰਮਿਆ ਹੋਇਆ ਸਾਰਿਆਂ ਵਿੱਚ ਰਾਮ ਪਰਮੇਸ਼ਰ, ਹਾ ਜਿਹੜਾ ਪ੍ਰਗਟ ਸਰੂਪ ਹੈ ਤੇ ਉਹ ਓਅੰਕਾਰ ਸਰੂਪ ਪਰਮਾਤਮਾ ਵਾਹਿਗੁਰੂ, ਉਸੇ ਨੇ ਹੀ ਦੁਨੀਆਂ ਵਿੱਚ ਰਹਾਉ ਰਹਿਣਾ ਹੈ। ਬਾਕੀ ਤਾਂ ਦਿਨ ਰੱਬ ਚੱਲੇ, ਨਿਸ ਸੱਸ ਚੱਲੇ, ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਪਰਮੇਸ਼ਰ ਵਾਹਿਗੁਰੂ ਤੋਂ ਬਿਨਾਂ ਸਾਰੀ ਸ੍ਰਿਸ਼ਟੀ ਚਲਾਏ ਮਾਨ ਹੈ, ਪਰਮਾਤਮਾ ਨੇ ਹੀ ਦੁਨੀਆਂ ਵਿੱਚ ਰਹਾਉ ਰਹਿਣਾ ਹੈ। ਵਿਸਰਾਮ ਦੇ ਕੇ ਸਤਿਗੁਰੂ ਜੀ ਉਚਾਰਨ ਕਰਦੇ ਹਨ।
ਅਖੀ ਸੰਤੋਖੀਆਂ ਏਕ ਲਿਵ ਲਾਏ,
ਜਿਹੜੀਆਂ ਸਾਨੂੰ ਅੱਖਾਂ ਦੀਆਂ ਦਾਤਾਂ ਪਰਮਾਤਮਾ ਵਾਹਿਗੁਰੂ ਨੇ ਦਿੱਤੀਆਂ, ਜਿਹਨੂੰ ਗੁਰਬਾਣੀ ਅੰਦਰ ਨੇਤਰ ਸ਼ਬਦ ਸਤਿਗੁਰੂ ਪਾਤਸ਼ਾਹ ਵਰਤਦੇ ਹਨ, ਇਹ ਸਾਡੇ ਨੇਤਰਾਂ ਦੇ ਅੰਦਰ ਅੱਖਾਂ ਦੇ ਅੰਦਰ ਕਦੇ ਟਿਕਾ ਨਹੀਂ ਆਉਂਦਾ ਹੈ। ਸਾਡੇ ਜਿਹੜੇ ਨੇਤਰ ਹਨ ਇਹ ਪਰਤਰੈ ਰੂਪ ਨਾ ਪੇਖੈ, ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ, ਪਰਾਏ ਰੂਪ ਨੂੰ ਤੱਕਣ ਵੱਲ, ਪਰਾਏ ਦੇ ਪਦਾਰਥ ਵੇਖ ਕਰਕੇ ਸਾੜਨ ਦੇ ਵੱਲ ਨੂੰ ਜਾਂਦੇ ਨੇ, ਤੇ ਦੂਸਰੇ ਦੀ ਕੋਈ ਪ੍ਰਭਤਾ ਵਡਿਆਈ ਜਦੋਂ ਬੰਦਾ ਅੱਖਾਂ ਨਾਲ ਵੇਖਦਾ ਤੇ ਮਨ ਅੰਦਰੋਂ ਸੜ ਜਾਂਦਾ ਹੈ। ਹੋਣਾ ਤੇ ਨਹੀਂ ਇਹ ਚਾਹੀਦਾ ਸੀ, ਕਿਉਂਕਿ ਇਹ ਜਿਹੜੇ ਨੇਤਰ ਦਿੱਤੇ ਨੇ ਇਹਨਾਂ ਵਿੱਚ ਦੇਖਣ ਦਾ ਫਰਕ ਹੈ। ਦੇਖਦੇ ਅਸੀਂ ਵੀ ਹਾਂ ਤੇ ਦੇਖਦੇ ਗੁਰਮੁਖ ਵੀ ਹਨ। ਸਾਡੀ ਦੇਖਣੀ ਤੇ ਗੁਰਮੁਖਾਂ ਦੀ ਦੇਖਣੀ ਵਿੱਚ ਕਿੰਨਾ ਫਰਕ ਹੁੰਦਾ, ਤੇ ਅਸੀਂ ਸਾਧ ਸੰਗਤ ਜਦੋਂ ਸੂਰਜ ਵੱਲ ਵੇਖਦੇ ਤੇ ਕਹਿੰਦੇ ਅੱਗ ਦਾ ਗੋਲਾ ਹੈ, ਜਦੋਂ ਗੁਰਮੁਖ ਪਿਆਰੇ ਸੂਰਜ ਵੱਲ ਕਿਤੇ ਨਜ਼ਰ ਮਾਰ ਕੇ ਉਧਰ ਨਜ਼ਰ ਚਲੀ ਜਾਂਦੀ ਉਹ ਕਹਿੰਦੇ ਮੇਰਾ ਪਰਮਾਤਮਾ ਪ੍ਰਕਾਸ਼ ਰੂਪ ਹੋ ਕੇ ਪ੍ਰਕਾਸ਼ੀ ਜਾਂਦਾ, ਤੇ ਜਦੋਂ ਚੰਦਰਮਾ ਵੱਲ ਅਸੀਂ ਵੇਖਦੇ ਅਸੀਂ ਕਹਿੰਦੇ ਇਹ ਤਾਂ ਕਲੰਕੀ ਹੈ। ਗੁਰਮੁਖਾਂ ਦੀ ਨਜ਼ਰ ਜਦੋਂ ਚੰਦਰਮਾ ਦੇ ਵੱਲ ਜਾਂਦੀ ਕਹਿੰਦੇ ਮੇਰਾ ਪਰਮਾਤਮਾ ਇੱਥੇ ਸਤੋ ਗੁਣੀ ਸ਼ਾਂਤ ਚਿੱਤ ਹੋ ਕੇ ਫਲਾਂ ਵਿੱਚ ਰਸ ਭਰੀ ਜਾਂਦਾ ਬਨਸਪਤੀ ਵਿੱਚ, ਜਦੋਂ ਫੁੱਲ ਦੇ ਉੱਤੇ ਗੁਰਮੁਖ ਦੀ ਨਜ਼ਰ ਜਾਂਦੀ ਮੇਰਾ ਵਾਹਿਗੁਰੂ ਇੱਥੇ ਖੁਸ਼ਬੂ ਰੂਪ ਹੋ ਕੇ ਖਿੜਿਆ ਹੋਇਆ। ਇਹ ਫਰਕ ਹੁੰਦਾ ਸਾਡੇ ਤੇ ਗੁਰਮੁਖਾਂ ਦੀ ਨਜ਼ਰ ਦੇ ਵਿੱਚ। ਉਹਨਾਂ ਗੁਰੂ ਦੇ ਪਿਆਰਿਆਂ ਦੀਆਂ ਜਿਹੜੀਆਂ ਅੱਖੀ ਕਹੀਏ ਅੱਖਾਂ ਹਨ, ਉਹਨਾਂ ਦੇ ਨੇਤਰ ਹਨ, ਸੰਤੋਖਿਆ ਪੂਰਨ ਤ੍ਰਿਪਤ ਹੋ ਜਾਂਦੇ ਨੇ, ਉਹਨਾਂ ਦੀਆਂ ਇਛਾਵਾਂ ਸਾਰੀਆਂ ਮਿਟ ਜਾਂਦੀਆਂ, ਸਾਨੂੰ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਸ਼ਾਂਕੇ ਉੱਠਣ ਲੱਗ ਜਾਂਦੇ ਨੇ। ਕੋਈ ਕਿਸੇ ਤਰ੍ਹਾਂ ਦਾ ਸਵਾਲ ਗੁਰਬਾਣੀ ਤੇ ਕਰੀ ਜਾਂਦਾ ਗੁਰੂ ਦੇ ਉੱਪਰ ਤੇ ਗੁਰੂ ਦਾ ਪਿਆਰਾ ਗੁਰਮੁਖ ਆਪਣਿਆਂ ਨੇਤਰਾਂ ਨੂੰ ਸੰਕੋਚ ਲੈਂਦਾ ਤੇ ਨੇਤਰਾਂ ਵਿੱਚ ਨੀਵੀਂ ਪਾ ਕਰਕੇ ਗੁਰੂ ਦੇ ਦੀਦਾਰ ਕਰਦਾ ਹੈ। ਇਹ ਭਾਵਨਾ ਹੁੰਦੀ ਗੁਰਮੁਖਾਂ ਦੇ ਅੰਦਰ, ਦਰਸ਼ਨ ਕਰਨ ਕਿਵੇਂ ਜਾਣਾ ਗੁਰੂ ਸਾਹਿਬ ਦੇ ਕੋਲ, ਗੁਰੂ ਦਾ ਹੁਕਮ ਕਿਵੇਂ ਸੁਣਨਾ, ਗੁਰੂ ਦੀ ਸੇਵਾ ਕਿਵੇਂ ਕਰਨੀ, ਇਹ ਗੁਰਮੁਖਾਂ ਦੇ ਕੋਲੋਂ ਸਾਧ ਸੰਗਤ ਚੀਜ਼ਾਂ ਪ੍ਰਾਪਤ ਹੁੰਦੀਆਂ ਨੇ। ਅੱਖੀ ਸੰਤੋਖੀਆਂ ਏਕ ਲਿਵ ਲਾਏ, ਉਹਨਾਂ ਗੁਰੂ ਦੇ ਪਿਆਰਿਆਂ ਨੇ ਆਪਣੀ ਲਿਵ ਜਿਹੜੀ ਸੁਰਤ ਹੈ ਇੱਕ ਵਾਹਿਗੁਰੂ ਦੇ ਨਾਲ ਲਾ ਕੇ ਅੱਖਾਂ ਨੂੰ ਸੰਤੋਖ ਵਿੱਚ ਲੈ ਆਉਂਦਾ। ਸੰਤੋਖ ਹੁੰਦਾ ਜਿੱਥੇ ਸਾਰੀਆਂ ਸਾਧ ਸੰਗਤ ਭੁੱਖਾਂ ਮਿਟ ਜਾਂਦੀਆਂ, ਸਾਰੀਆਂ ਅੱਗਾਂ ਬੁੱਝ ਜਾਂਦੀਆਂ ਨੇ ਤੇ ਨਾ ਉਹਨਾਂ ਨੂੰ ਵੇਖਣ ਦੀ ਸਾਧ ਸੰਗਤ ਕੋਈ ਤਮੰਨਾ ਰਹਿ ਜਾਂਦੀ। ਉਹ ਕਹਿੰਦੇ ਨੇ ਭਾਈ ਜੇ ਦੇਖਣਾ ਹੈ ਤੇ ਆਪਣਾ ਆਤਮਕ ਸਰੂਪ ਵੇਖੋ, ਏਕ ਵਾਰ ਹੋਏ ਦਰਸ਼ਨ ਜਾ ਕੋ ਵੇਖਣ ਯੋਗ ਰਹੇ ਪੁੰਨ ਨਾ ਕੋ। ਕਿਹੜੀ ਵਸਤੂ ਹੈ ਜਿਹੜੀ ਆਤਮਕ ਵਸਤੂ ਦੇ ਦੇਖਣ ਤੋਂ ਬਿਨਾਂ ਅਧੂਰੀ ਰਹਿ ਜਾਂਦੀ ਹੈ? ਇਹ ਹੁੰਦਾ ਉੱਚੀ ਅਵਸਥਾ ਵਾਲੇ ਗੁਰਮੁਖਾਂ ਦੇ ਕੋਲ। ਅਸੀਂ ਤੇ ਭਾਈ ਆਪਣਿਆਂ ਸਰੀਰਾਂ ਨਾਲ ਜਾਂ ਕੋਈ ਤਸਵੀਰਾਂ ਨਾਲ ਜੁੜ ਜਾਂਦਾ ਤੇ ਉਹ ਗੁਰੂ ਦੇ ਪਿਆਰੇ ਕਹਿੰਦੇ ਆਤਮਕ ਚਿੰਤਨ ਕਰੋ। ਆਤਮਾ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦੀ ਜੋਤ ਹੈ। ਵਾਹਿਗੁਰੂ ਪਰਮਾਤਮਾ ਕਰੋੜਾਂ ਬ੍ਰਹਿਮੰਡਾਂ ਨੂੰ ਚਲਾਈ ਜਾਂਦਾ ਤੇ ਆਤਮਾ ਇੱਕ ਸਰੀਰ ਨੂੰ ਚਲਾਈ ਜਾਂਦੀ ਹੈ। ਜੋਤ ਉਸੇ ਦੀ ਹੈ, ਉਹਦਾ ਧਿਆਨ ਰੱਖੋ ਆਤਮਕ ਸਰੂਪ ਦਾ। ਜਦੋਂ ਉਹਦਾ ਧਿਆਨ ਰੱਖਦੇ ਨੇ ਫਿਰ ਸਾਰਾ ਕੁਝ ਵੇਖਣ ਦੀਆਂ ਭੁੱਖਾਂ ਮਿਟ ਜਾਂਦੀਆਂ, ਪੂਰਨ ਸੰਤੋਖ ਆ ਜਾਂਦਾ। ਜਿੰਨਾ ਕੁਝ ਸਰੀਰ ਤੋਂ ਬਾਹਰ ਹੈ ਬੰਦਾ ਬਾਹਰ ਨੂੰ ਦੌੜਦਾ ਤੇ ਅੰਦਰ ਨੂੰ ਬਹੁਤ ਘੱਟ ਜਾਂਦਾ ਹੈ। ਗੁਰਬਾਣੀ ਅੰਦਰ ਸਤਿਗੁਰੂ ਦੇ ਪਿਆਰੇ ਬਚਨ ਅਸੀਂ ਪੜ੍ਹਦੇ ਹਾਂ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜਿਹੜਾ ਕੁਝ ਬ੍ਰਹਿਮੰਡ ਦੇ ਅੰਦਰ ਸੰਸਾਰ ਵਿੱਚ ਦਿਸਦਾ ਉਹ ਤੇਰੇ ਪਿੰਡੇ ਸਰੀਰ ਵਿੱਚ ਪਿਆ ਹੈ। ਕਿਤੇ ਜੁੜ ਕੇ ਵੇਖ ਲੈ, ਸਿਮਰਨ ਦੇ ਅੰਦਰ ਟਿਕ ਕਰਕੇ ਸਾਰਾ ਕੁਝ ਸੰਸਾਰ ਦਾ ਜਿੰਨਾ ਵੀ ਹੈ, ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਸਾਰਾ ਕੁਝ ਮਤ ਦੇ ਵਿੱਚੋਂ ਪ੍ਰਗਟ ਹੋਇਆ। ਜਹਾਜ਼ ਚਲਾ ਦਿੱਤੇ, ਰੋਕਟ ਤੁਰੇ ਫਿਰਦੇ ਨੇ, ਕਿੰਨਾ ਕੁਝ ਜਿਹੜੀ ਸਾਇੰਸ ਵਿਗਿਆਨ ਨੇ ਤਰੱਕੀਆਂ ਕੀਤੀਆਂ, ਇਹ ਚੀਜ਼ਾਂ ਕਿੱਥੋਂ ਨਿਕਲੀਆਂ? ਮਨੁੱਖ ਦੀ ਮਤ ਦੇ ਵਿੱਚੋਂ, ਬੁੱਧੀ ਚੋਂ ਪ੍ਰਗਟ ਹੋਈਆਂ ਨੇ। ਜਦੋਂ ਅੰਦਰ ਜੁੜ ਜਾਂਦਾ ਕੋਈ ਗੁਰੂ ਦਾ ਪਿਆਰਾ, ਉਹਨੂੰ ਕਰੋੜਾਂ ਬ੍ਰਹਿਮੰਡਾਂ ਦਾ ਹੀ ਗਿਆਨ ਹੋ ਜਾਂਦਾ। ਇੱਥੇ ਗਰੀਬ ਨਿਵਾਜ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਅੱਖਾਂ ਵੀ ਭਾਈ ਸਾਰੇ ਪਾਸਿਆਂ ਤੋਂ ਰੱਜ ਜਾਂਦੀਆਂ ਨੇ, ਟਿਕ ਜਾਂਦੀਆਂ ਨੇ ਸਰੂਪ ਦੇ ਦਰਸ਼ਨ ਕਰਕੇ। ਜਦੋਂ ਇੱਕ ਨਾਮ ਦੇ ਵਿੱਚ ਲਿਵ ਆਪਣੀ ਸੁਰਤ ਨੂੰ ਕੋਈ ਗੁਰੂ ਦਾ ਪਿਆਰਾ ਲਾ ਲੈਂਦਾ ਹੈ,
ਮਨ ਸੰਤੋਖਿਆ ਦੂਜਾ ਭਾਉ ਗਵਾਏ।
ਜਿਹੜੇ ਮਨ ਦੇ ਅੰਦਰ ਸੰਤੋਖ ਹੋਣਾ, ਇਹ ਕਦੋਂ ਆਵੇਗਾ? ਜਦੋਂ ਅੰਦਰੋਂ ਦੂਜਾ ਭਾਉ ਦਵੈਤ ਭਾਵ ਮਿਟ ਜਾਵੇਗੀ। ਕਿਤੇ ਮਨੁੱਖ ਤੁਰਿਆ ਜਾਂਦਾ ਹੈ ਆਪਣੀ ਮੌਜ ਵਿੱਚ, ਕਿਸੇ ਮੋਟਰ ਗੱਡੀ ਵਿੱਚ ਸਵਾਰੀ ਕਰਦਾ ਤੇ ਨਾਲ ਦੇ ਸੱਜਣ ਨੇ ਕਹਿ ਦਿੱਤਾ ਵੀ ਸ਼ਾਇਦ ਆਪਾਂ ਰਸਤਾ ਗਲਤ ਪੈ ਗਏ। ਰਸਤਾ ਠੀਕ ਵੀ ਹੋਵੇ, ਉਸੇ ਵੇਲੇ ਮਨ ਕਾਲਾ ਪੈ ਜਾਂਦਾ ਵੀ ਕਿਸੇ ਤੋਂ ਪੁੱਛ ਲਈਏ, ਰੁਕ ਕਰਕੇ ਸਹੀ ਮਾਰਗ ਤੇ ਜਾਈਏ। ਮਨ ਕਾਲਾ ਕਿਉਂ ਪੈ ਗਿਆ? ਕਿਸੇ ਨੇ ਕਹਿ ਦਿੱਤਾ ਵੀ ਰਸਤਾ ਗਲਤ ਹੈ। ਪਹਿਲਾਂ ਮਨ ਟਿਕਿਆ ਹੋਇਆ ਸੀ। ਇਸੇ ਤਰ੍ਹਾਂ ਜਦੋਂ ਕੋਈ ਵਾਹਿਗੁਰੂ ਪਰਮਾਤਮਾ ਦੇ ਇਸ ਮਾਰਗ ਤੇ ਤੁਰਦਾ, ਕਈ ਮੇਰੇ ਵਰਗੇ ਕੱਚੇ ਪਿੱਲੇ ਕਹਿ ਦਿੰਦੇ ਆਓ ਤੁਹਾਨੂੰ ਨਾਮ ਜਪਣ ਦੀ ਯੁਗਤੀ ਸਿਖਾਈਏ। ਨਾਮ ਦੀ ਯੁਗਤੀ ਇਸ ਲਈ ਸਾਧ ਸੰਗਤ, ਨਾਮ ਜਪਣਾ ਪਰਮਾਤਮਾ ਦਾ ਜਿਵੇਂ ਹੁੰਦਾ ਜਪੋ। ਤੁਲਸੀ ਰਗਵਰ ਨਾਮ ਕੋ ਰੀਝ ਜਪੈ ਕੋਈ ਖੀਜ, ਸਿੱਧਾ ਪੂਠਾ ਉਗਵੈ ਖੇਤ ਪਰੈ ਜੋ ਬੀਜ। ਜ਼ਿਮੀਂਦਾਰ ਪੋਰ ਦੇ ਵਿੱਚ ਦਾਣੇ ਕੇਰਦਾ, ਨਹੀਂ ਵੇਖਦਾ ਵੀ ਸਿੱਧਾ ਡਿੱਗਿਆ ਪੁੱਠਾ ਡਿੱਗਿਆ। ਤੂੰ ਜਪਣ ਵਾਲਾ, ਤੇਰੀ ਭਾਵਨਾ ਸਹੀ ਹੋਵੇ, ਜਿਵੇਂ ਹੁੰਦਾ ਜਪ ਲੈ ਤੇ ਸਾਧ ਸੰਗਤ ਦਾ ਫਲ ਤੇ ਤੈਨੂੰ ਪਰਮਾਤਮਾ ਨੇ ਦੇ ਹੀ ਦੇਣਾ ਹੈ। ਇਸ ਲਈ ਉੱਥੇ ਬਹੁਤ ਵੱਡਾ ਭੁਲੇਖਾ ਮਨ ਵਿੱਚ ਪੈ ਕੇ ਮਨ ਦਾ ਸੰਤੋਖ ਬੰਦਾ ਗੁਆ ਬੈਠਦਾ ਵੀ ਸ਼ਾਇਦ ਇਹ ਬੰਦੇ ਕੋਲੋਂ ਮੈਨੂੰ ਕੁਝ ਮਿਲ ਜਾਵੇਗਾ। ਬੰਦਾ ਬੰਦੇ ਨੂੰ ਕੀ ਦੇ ਸਕਦਾ ਹੈ? ਗੁਰ ਕਿਰਪਾ ਜਿਹ ਨਰ ਕੋ ਕੀਨੀ, ਤਿਹ ਇਹ ਜੁਗਤ ਪਛਾਨੀ। ਤੇ ਇਸ ਲਈ ਇਹ ਤਾਂ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਫਿਰ ਜੁਗਤੀ ਦੀ ਸਮਝ ਪੈ ਜਾਂਦੀ ਹੈ। मन संतोखिया दूजा भाव गवाए मन दे अंदर द्वैत भाव बन गई। ए क्यों बनी? गुरु तो शरदा चुकी गई। गुरु दी बाणी ते अडोल निश्चा नहीं रहा, गुरु दे उते भावना नहीं अज रही। गुरु साहिब दी बाणी नू एक अखरी समझ लिया। साध संगत जदों गुरु दी बाणी नू एक एक अक्षर नू गुरु दा रूप जान करके सुनांगे, पढ़ांगे, विचारांगे ते गुरसिखा तेरी अगवाई धन गुरु ग्रंथ साहिब जी आप करनगे। मन संतोखिया तेरे मन नू संतोख आ जाना, टका आ जावेगा। द्वैत भावना जिहड़ी दुबदा है जदों गुरु दी कृपा नाल अंदरों गवाच जावेगी।
देह शरीर सुख होवा शब्द हर नाए।
धन गुरु अमरदास महाराज जी कहंदे तेरी देह दे विच ते शरीर अंदर सुख होवेगा। दो शब्द कठे वरते ने, एक देह शब्द आ गया, एक शरीर आ गया। जेड़ी देही है ए साडे हड चम दी बनी, साडे त्रै मन देहरी चले पानी अन्न। ए बाहरला हड चम दा शरीर जेड़ा स्थूल है, एनू साध संगत जी देह कहंदे ने। इस देह दे उपर भी बहुत सारे बंदे नू दुख आ के लगदे ने। कोई हथ कटिया गया, कोई किसे दा पैर कटिया गया, ए भी दुख। कोई फोड़े फैंसी निकल आए तां बंदा दुखी, कोई बुखार चढ़ गया तां शरीर दुखी हो जांदा। इसलिए साध संगत दे शरीर दे दुख हन। ए शरीर भी तेरा जेड़ा बाहरली देही है सुखी हो जावेगी। शब्द हर नाए, जदों हरि परमात्मा वाहिगुरु दे नाए नाम दे विच तू जुड़ जावेगा गुरु दे शब्द दी विचार करके। तां दूसरा शब्द सतगुरु कहंदे तेरा शरीर, इस देही दे अंदर दो शरीर होर रखे हुए ने। तीन तीन शरीर दिते ने, हर किसे नू बाहरला स्थूल है, एदे अंदर एक कारण शरीर है जिस नू अज्ञानता कहा जांदा, बेसमझी है, जिस दे विच भरम जिथे बनिया होया मनुख दा भरम नहीं टुटिया। ए कारण शरीर है अज्ञानता दा, ए ज्ञान दे नाल खत्म हो जांदा। इस तों अगे साध संगत जिहड़ा साडा सूखम शरीर है जिहनू गुरबाणी कहिंदी जिंद नमाणी कढ़िया हड्डां कूकड़काए, ते जिस दा लेखा जोखा परमात्मा दी दरगाह विच जाके होना। असीं तां कह दिंदे इत्थे ही है जो कुछ भी है, अग्गा किहने वेख्या। ते साध संगत गुरबाणी अंदर सतगुरु कहिंदे ईहां खाट चलहो हर लाहा आगे बसन सुहेला। सूक्ष्म मंडल दे विच मनुख ने जाना तां उत्थे साध संगत सूखम शरीर तेरा जावेगा। एदे विच पंज साडे जिहड़े ज्ञान इंद्रे आ जांदे, पंज कर्म इंद्रे ते पंज प्राण ए पंद्रह हन, ते सोलवां साडा मन है, ते सतारवीं साडी बुद्धि है। ए सतारां तत्तां दा सूखम शरीर मन्निया जांदा। सतगुरु पातशाह महाराज साहिब जी कहंदे तेरा जिहड़ा ए शरीर है एदे अंदर भी सुख होवेगा। कारण शरीर तेरा मिट जावेगा, सूखम शरीर भी जिहड़ा सदीव काल वास्ते परमात्मा विच अभेद हो जावेगा, सुखी हो जावेगा। बाहरली देही भी अंदरले दोवें शरीरां दे सुख बन जांदे ने जदों गुरु दा शब्द उपदेश लैके हरी नाम दी कोई कमाई करदा है।
नाम परमल हिरदा रहया समाए।
परमेश्वर वाहिगुरु दा जिहड़ा नाम ए परमल कहिए सुगंधी वाला चंदन दी न्याई है। चंदन दा बूटा छोटा जिहा इको ही होवे किसे जंगल विच बसंत रुत विच महकां खलार करके सारे जंगल नू महकण ला दिंदा। परमात्मा दा जिहड़ा नाम है ए भी बड़ा सूखम। किनका एक जिस जीव सावे ताकि महिमा गनी ना आवे। ते जिन्ना नू भाई नाम दा परमल ए चंदन दी न्याई अमुलक पदार्थ मिल जांदा, हिरदे रहया समाए, हिरदे विच जा करके समाउंदा है, लीन हो जांदा, ओदा बाग बगीचा किहड़ा खिड जांदा। ओदे जिन्ने भी ज्ञान कर्म इंद्रे हन, मन बुद्ध चित अहंकार अंतशकरण है, ए सारा ही भाव भगती दी सुगंधी वाला बन जांदा। जिहदे कोल नाम है ओदी जवान विच भी नाम दी आवाज, ਉਹਦੇ ਅੱਖਾਂ ਵਿੱਚ ਵੀ ਨਜ਼ਰ ਵੇਖਣ ਵਾਲੀ ਨਾਮ ਵਾਲੀ ਬਣ ਜਾਂਦੀ, ਪਰਮੇਸ਼ਰ ਨੂੰ ਵੇਖਦਾ, ਕੰਨ ਵੀ ਵਾਹਿਗੁਰੂ ਦਾ ਨਾਮ ਹੀ ਸੁਣਨ ਲੱਗ ਜਾਂਦੇ, ਪੈਰ ਸੰਗਤ ਵੱਲ ਨੂੰ ਤੁਰਨ ਲੱਗ ਜਾਂਦੇ, ਹੱਥ ਸੇਵਾ ਵੱਲ ਨੂੰ ਚੱਲਣ ਲੱਗ ਜਾਂਦੇ। ਇਹ ਕਾਹਦੇ ਕਰਕੇ? ਜਿਹਦੇ ਅੰਦਰ ਨਾਮ ਦਾ ਚੰਦਨ ਜਿਹੜਾ ਪਰਮਲ ਆ ਕੇ ਟਿਕ ਗਿਆ, ਹਿਰਦੇ ਦੇ ਅੰਦਰ ਸਮਾ ਜਾਂਦਾ ਭਾਈ, ਉਹਨਾਂ ਦਾ ਜੀਵਨ ਉੱਚਤਾਈ ਵਾਲਾ, ਪੂਰਨ ਗੁਰਮੁਖਤਾਈ ਵਾਲਾ ਬਣ ਜਾਂਦਾ ਹੈ।
ਨਾਨਕ ਮਸਤਕ ਜਿਸ ਵੱਡ ਭਾਗ,
ਜਿਨ੍ਹਾਂ ਗੁਰੂ ਪਿਆਰਿਆਂ ਦੇ ਮਸਤਕ ਮੱਥੇ ਦੇ ਬਹੁਤ ਹੀ ਵੱਡ ਭਾਗ, ਵੱਡੇ ਭਾਗ ਹਨ। ਵੱਡੇ ਭਾਗ ਬਣਦੇ ਕਿਵੇਂ ਨੇ? ਤੇ ਜਿਨ੍ਹਾਂ ਦੇ ਅੰਦਰੋਂ ਵੱਡ ਭਾਗ, ਵੱਡਾ ਪੁਣਾ ਭਾਗ ਭੱਜ ਗਿਆ, ਜਿਹੜੇ ਨਿਮਰਤਾ ਵਿਚ ਆ ਕੇ ਟਿਕ ਗਏ, ਜਿਹੜੇ ਸਾਧ ਸੰਗਤ ਜੀ ਹਲੀਮੀ ਭਾਵ ਵਿਚ ਆ ਗਏ, ਜਿਨ੍ਹਾਂ ਦੇ ਅੰਦਰੋਂ ਹੰਗਤਾ ਨਿਵਿਰਤ ਹੋ ਗਈ, ਹਉਮੈ ਚੁੱਕੀ ਗਈ, ਹੰਕਾਰ ਦੌੜ ਗਿਆ, ਉਹ ਸਮਝੋ ਵੱਡਿਆਂ ਭਾਗਾਂ ਵਾਲਾ ਗੁਰਮੁਖ ਹੈ। ਜਿਹਦੇ ਵਿਚ ਵੱਡੇ ਪੁਣੇ ਦਾ ਹੰਕਾਰ ਹੈ ਤੇ ਮਾਣ ਹੈ, ਉਹਨੂੰ ਵੱਡਾ ਨਾ ਜਾਣੋ। ਗੁਰੂ ਨਾਨਕ ਸਾਹਿਬ ਦੇ ਦਰ ਦੇ ਅੰਦਰ ਆਪਸ ਕੋ ਜੋ ਜਾਣੇ ਨੀਚਾ, ਸੋ ਗਨੀਆ ਸਭ ਤੇ ਉੱਚਾ, ਇਹ ਗੁਰੂ ਸਾਹਿਬ ਦਾ ਵਚਨ ਹੈ ਸਾਡੇ ਵਾਸਤੇ। ਵੱਡੇ ਭਾਗਾਂ ਵਾਲੇ ਗੁਰੂ ਦੇ ਪਿਆਰੇ, ਜਿਨ੍ਹਾਂ ਦੇ ਮਸਤਕ ਦੇ ਚੰਗੇ ਭਾਗ ਹਨ,
ਗੁਰ ਕੀ ਬਾਣੀ ਸਹਿਜ ਬੈਰਾਗ,
ਉਹਨਾਂ ਨੂੰ ਭਾਈ ਗੁਰੂ ਦੀ ਬਾਣੀ ਜਿਹੜੀ ਪਿਆਰੀ ਲੱਗਦੀ ਹੈ। ਅੱਜ ਕਹਿੰਦੇ ਜੀ ਪਾਠ ਕਰਨ ਦੀ ਕੀ ਲੋੜ ਹੈ, ਬਾਣੀ ਪੜ੍ਹਨ ਦੀ ਕੀ ਲੋੜ ਹੈ, ਕੋਈ ਲੋੜ ਨਹੀਂ, ਇਹ ਮੰਦੇ ਮਾੜੇ ਕਰਮਾਂ ਦੀਆਂ ਨਿਸ਼ਾਨੀਆਂ ਨੇ। ਭਾਗ ਜਾਗੇ ਕੀ ਇਹ ਨਿਸ਼ਾਨੀ, ਪ੍ਰੇ ਲਾਗੇ ਸ੍ਰੀ ਗੁਰਬਾਣੀ, ਤੇ ਉਦੋਂ ਭਾਗ ਜਾਗਦੇ ਜਦੋਂ ਗੁਰੂ ਦੀ ਬਾਣੀ ਪਿਆਰੀ ਲੱਗਦੀ ਹੈ। ਜਦੋਂ ਬਾਣੀ ਨਾਲੋਂ ਟੁੱਟ ਕੇ, ਬਾਣੀ ਸਾਡਾ ਗੁਰੂ ਹੈ ਤੇ ਸਾਡੀ ਬਾਹ ਕੌਣ ਪਕੜੇਗਾ? ਗੁਰੂ ਦੀ ਬਾਣੀ ਵੱਡਿਆਂ ਭਾਗਾਂ ਨਾਲ ਆ ਕਰਕੇ ਮਿੱਠੀ ਲੱਗਦੀ, ਪੜ੍ਹਨ ਨੂੰ ਮਨ ਕਰਦਾ। ਜਦੋਂ ਕੋਈ ਬਾਣੀ ਪੜ੍ਹਨ ਲੱਗ ਜਾਂਦਾ, ਉਹਦੇ ਨਾਲ ਸਹਿਜ ਬੈਰਾਗ, ਸਹਿਜ ਗਿਆਨ ਦੀ ਪ੍ਰਾਪਤੀ ਤੇ ਬੈਰਾਗ ਦੀ ਪ੍ਰਾਪਤੀ ਹੁੰਦੀ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਕੋਈ ਸੱਚੇ ਦਿਲੋਂ ਪੜ੍ਹੇ ਤੇ ਹੰਝੂ ਰੋਕੇ ਨਹੀਂ ਜਾਂਦੇ ਅੱਖਾਂ ਵਿੱਚੋਂ, ਇੰਨਾ ਬੈਰਾਗ ਪੈਦਾ ਹੁੰਦਾ। ਕਿਸੇ ਧਰਮ ਦਾ ਕੋਈ ਬੈਰਾਗੀ ਬੰਦਾ ਲੈ ਲਓ ਤੇ ਉਹਦੇ ਨਾਲ ਜਦੋਂ ਕਿਤੇ ਗੱਲ ਕਰਾਂਗੇ, ਉਹ ਸੱਚਮੁੱਚ ਕਹੇਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਨਾਲੋਂ ਜ਼ਿਆਦਾ ਬੈਰਾਗ ਕਿਸੇ ਵੀ ਐਸੀ ਜਿਹੜੇ ਧਰਮ ਦੇ ਗ੍ਰੰਥ ਵਿੱਚੋਂ ਨਹੀਂ ਮਿਲਦਾ। ਬਹੁਤ ਸਾਰੇ ਧਰਮਾਂ ਦੇ ਅਨਮਤਾਂ ਵਾਲੇ ਸਾਧੂਆਂ ਨਾਲ ਕਦੇ ਮਿਲਾਪ ਹੁੰਦਾ, ਉਹ ਦੱਸਦੇ ਕਿ ਅਸੀਂ ਨਿਤਨੇਮ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵੀ ਪੜ੍ਹਦੇ ਹਾਂ। ਇਹ ਭਾਵਨਾ ਹੈ ਉਹਨਾਂ ਦੀ, ਕਿਉਂਕਿ ਗੁਰੂ ਦੀ ਬਾਣੀ ਸਹਿਜ ਜਿੱਥੇ ਗਿਆਨ ਦਿੰਦੀ ਹੈ, ਸਹਿਜ ਜਿੱਥੇ ਟਿਕਾ ਦਿੰਦੀ, ਸਹਿਜ ਜਿੱਥੇ ਆਤਮਕ ਅਡੋਲ ਅਵਸਥਾ ਦਿੰਦੀ, ਉੱਥੇ ਗੁਰਬਾਣੀ ਪਹਿਲਾਂ ਹਿਰਦਾ ਤੇਰਾ ਵੈਰਾਗੀ ਕਰੇਗੀ। ਜੇ ਹਿਰਦਾ ਵੈਰਾਗੀ ਨਹੀਂ ਹੋਇਆ ਤੇ ਦੁਨੀਆਂ ਦੇ ਰਸਾਂ ਤੋਂ ਕਿਵੇਂ ਉਪਰਾਮ ਹੋਵਾਂਗੇ? ਇਹ ਦੋਵੇਂ ਚੀਜ਼ਾਂ ਗੁਰੂ ਦੀ ਬਾਣੀ ਵਿੱਚੋਂ ਵੈਰਾਗ ਤੇ ਸਹਿਜ ਗਿਆਨ ਮਿਲ ਜਾਂਦਾ। ਵੱਡਿਆਂ ਭਾਗਾਂ ਵਾਲਿਆਂ ਨੂੰ ਗੁਰੂ ਦੀ ਬਾਣੀ ਜਿਹੜੀ ਪ੍ਰਾਪਤ ਹੁੰਦੀ ਹੈ। ਇਹ ਪਰਮ ਪਵਿੱਤਰ ਉਪਦੇਸ਼ ਮੇਰੇ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਹੁਕਮਨਾਮੇ ਦੇ ਦੁਆਰਾ ਬਖਸ਼ਿਸ਼ ਕੀਤੇ ਹਨ। ਆਪ ਹੀ ਸਤਿਗੁਰੂ ਜੀ ਇੰਨੀ ਕੋ ਕਿਰਪਾ ਕਰ ਦਿਓ ਕਿ ਸੁੰਦਰ ਉਪਦੇਸ਼ ਸਾਡੇ ਸਾਰੀਆਂ ਸੰਗਤਾਂ ਦੇ ਮਨਾਂ ਤਨਾਂ ਦੇ ਵਿੱਚ ਲੀਨ ਹੋ ਜਾਣ, ਜਿਸ ਕਰਕੇ ਅਸੀਂ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਣੀ ਜੀ। ਸਮੁੱਚੀ ਸਾਧ ਸੰਗਤ ਦਾ ਰੋਮ ਰੋਮ ਕਰਕੇ ਧੰਨਵਾਦ ਹੈ, ਕੋਟਾਨ ਕੋਟ ਸ਼ੁਕਰਾਨਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੈ। ਆਓ ਇੱਥੇ ਅੰਤਲੀਆਂ ਪੰਗਤੀਆਂ ਪੜ ਕਰਕੇ ਵਿਸਰਾਮ ਦੇਈਏ ਜੀ।
ਨਾਨਕ ਮਸਤਕ ਜਿਸ ਵੱਡ ਭਾਗ, ਗੁਰ ਕੀ ਬਾਣੀ ਸਹਿਜ ਬੈਰਾਗ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।